दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो करि अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जानही सोहै खालस देव प्रभ मह मोह मह तास मह रंचक नाहिं भेव प्रभ मह मोह मह तास मह रंचक नाहिं भेव
सतनाम श्री वाहे गुरु साहेब जी चौपई कहो सुखा सिंह साथ निवार जिन जिंद रखनी मुड़ जाहो पार सिंगन कहो हम किम नठ जाही साथ तो साडे सुनहरो खाही कहो सुखा सिंह साथ निवार
वाहिगुरु जी का खालसा वाहिगुरु जी की फतेह दीन दयाल भगत वत्सल पूर्ण परमेश्वर सतगुरु जी धन धन श्री गुरु नानक देव साहिब जी महाराज अमृत के दाते पंथ दे वाले वाले दो जहान साहिब कमाल धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावर छतर सिंघासन तख्त दे मालक जुगो जुग अटल बाणी के बोहित धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी निवाजी गुरु प्यारे गुरु सवारी गुरु खालसा गुरु रूप सात संगत जियो आप जी वड्या भागा वाले कर्मा वाले हो जो गुरु जी दी हजूरी वेच संध्या दे समय तो ही जुड़ करके हाजरियां भर के अपने इस मनुखा जन्म नू सफला कर रहे हो श्री गुरु अर्जन देव महाराज जी प्रतख हर सतगुरां दे पावन पवित्र स्थान विखे संध्या दे समय दे सुंदर दीवान दरबार सज रहे है गुरु क्या संगतां गुरु की कृपा नाल दर्शन करके कृतार्थ निहाल प्रसन्न आनंद हो रही हैं आप संगतां ने गुरु की बाणी तुरकी बाणी श्री रहरा साहबाणी जी के जाप सरवण कीते अरदास होई पावन पवित्र हुक्मनामे आप जी ने सरवण कीते हैं हुण जो गुरु की मेहर सदका श्री गुरपंथ प्रकाश की कथा आप जी सरवण करते आ रहे हो उसका समा होया जिस तरह मीर मनू ने जड़ा से वह लाहौर से कब्जा कर लिया तो मीर मनू के उत्ते आफत आ गई जो अहमद शाह आया मीर मनू हुण कोई थां ना लभे इन्हें जिहड़े अपनी फौज भेजी हुई सी आराम रौनी सिंघां दे उपर अमृतसर साहिब विखे चढ़ाई करवा के उन्हां नूं सद्या है दीवान कौड़ा मल नाल सलाह कीती है कि अहमद शाह आ गया है ते आपां किवें दे नाल निपटीए फिर दीवान कौड़ा महाराज ने सलाह दी भी आपां जिहड़े खालसा पंथ गुरु के सिंघां नाल मेलजोल कर लईए, ये बहादुर कौम है, यही जिहड़ा नबेड़ा कर सकती है, तेरा जिहड़ा सूबेदारी कायम रख सकती है। इस गल पिछे दीवान कौड़ा मल गुरु का सहजधारी सिख सी, गुरु घर नूं मंदा सी, समय समय नाल सिखां दी मदद भी करदा सी, जिस करके सिंह दीवान कौड़ा मल जी की गल मन लेंदे सी। जदों उत्थे जाण लई मता पकाया, सौ क सिंह जिहड़े सी उह तैयार होए अरदास करके, घणीए की वांग रल जो बटाले विच इत्थे किते डेरा कीता सी गए। कुदरती एक गल बनी सी, वह परमेश्वर वालों विध बन गई कि जो भाई खुशहाल सिंह सी, जस्सा सिंह सिंह रामगढ़िए दा भरा, उहदे उह शिकार खेडदा सी, जिस करके किसी गलों हरी सिंह जो भंगियां दी मिसल दा सरदार सी उहने उहनूं मार दिता। सारे खालसे ने दूजियां मिसलां दे सिंघां ने बड़ा बुरा मनाया, इस गल विच भी इह गल ठीक नहीं है, साडा ये सिंह भरा है ते सिंह भरा ने सिंह भरा नूं मार दिता, ठीक नहीं है। फिर चढ़ाई कर दित्ती, इन्हां दे डेरे नूं लुटिया, गुरु के सिंघां ने इकट्ठिया हो के दूजे मिसलां दिया ने, जदों इन्हां दे डेरे विच पता लगा हरी सिंह जो भंगियां दी मिसल दे सन, इन्हां दा जो डेरा सी इन्हां दा जत्था सी 10,000। उस वक्त जदों महाराजा रणजीत सिंह जी का जन्म होया तो सब तो जिहड़ा वड्डा जत्था सी ते हिम्मत रखण वाला जत्था हरी सिंह भंगियां दा ही सी, भंगियां दी मिसल दा। इन्हां ने अहमद शाह बदाली जमजमा तोप जिहड़ी बड़ी वड्डी सी ते उह इन्हां खोई सी, भंगियां नहीं, वह हुण भंगियां दी मिसल मिसलां तोप वजदी सी। इस तरह ये जिहड़े आपो विच अणबण हो गई, 20,000 खालसा सिंघां दा जत्था दूजी मिसलां दे चढ़ के हरी सिंह भंगियां दे मगर भज्जे, ये 10,000 जाने से अगे लागे नठ गए। मुकदी गल भी 30,000 जंगी योधे सन उस वक्त लड़न वाले, इन्हां विच्चों ही कुछ सरदार भाई सुखा सिंह जी माड़ी कंबोगी वाले जो भी तरखाणा विच्चों ही सी रामगढ़ीए, वह भी कहाउण लगे ते ओ कुछ जथे समेत लाहौर नूं चले गए। जदों लाहौर पहुँचे है ते जिहड़ा दरवाजा है लाहौरी दरवाजे इहदी अंदर प्रवेश कीता, गेड़ा कढ के वड़े है, बुचड़ लोग गाइयां लै के जा रहे सी हर हलाल करन वास्ते, वढ़न वास्ते, सिंघां ने वह बुचड़ मार दित्ती। जदों बुचड़ मार दित्ते लाहौर शहर च रौला पै गया, हड़ताल हो गई। फिर उन्हां लाहौरी शहर के इलाके के लोगों ने सिंघां नूं मारिया, दीवान कौड़ा मल ने कह कवा के वह ठल पवाई क्योंकि उन्हें बुलाया सी। फिर शालामार जिहड़ा बाग लाहौर दे विच जहांगीर दे समें दा बनाया होया बड़ा वड्डा बाग, उत्थे डेरा कीता। इस तरह सिंह कुछ उत्थे रह पए। एक दिन भाई सुखा सिंह जी जो सन वह महला खेडण चल पे, महला खेडण मतलब जंगल मैदान, जंगल मैदान चले गए, नाल कुछ सिंह चले गए, कोई गिनती मिनती ना की क्योंकि किहड़ा कोई लड़न चले सी। जो शहादरे लागे रावी का दरिया है लाहौर च, इधर सिंघां ने लाहौर का वो रावी दरिया थोड़ा वगदा सी उस वक्त तो पार कर लिया, झाड़ां च जा के वखो वखरी झाड़ां पिछे वो मैदान चले गए। फिर जदों सुचेत होण लई सोचा कर चार कर लई नदी रावी ते गए, सिंह निहंग सिंह सी कुछ फरलियां वाले जिन्हां दे सीसां उपर चक्कर चमकदे सी, इसे बन्ने ही गिलजे पठाणा अहमद शाह दुरानी ने डेरा कीता होया सी। जदों पठाणा ने दूरों वेख्या चक्कर चमकदे सिरां उपर, उन्हां नूं भरम पै गया भी लगता भी ये कोई फौज है हिंदुआं दी, हिंदुस्तान दी फौज चढ़ी साढ़े मगर। उन्हां गिलजे पठाणा ने आपो विच रौला पा दिता, ਜਦੋਂ ਰੌਲਾ ਪੈ ਗਿਆ ਅਹਿਮਦ ਸ਼ਾਹ ਨੇ ਤਗੜਾਈ ਕਰ ਲਈ। ਕਹਿੰਦਾ ਵੀ ਤਗੜੇ ਹੋ ਜਾਓ, ਜੇ ਆਪਾਂ ਨੱਠਾਂ ਦੇ ਚੱਕਰ 'ਚ ਪੈ ਗਏ ਤਾਂ ਬੜੇ ਦਿਨ ਲੱਗ ਜਾਣੇ ਹੈ, ਅਤੇ ਤੁਸੀਂ ਇੰਜ ਕਰੋ ਵੀ ਤਗੜੇ ਹੋ ਜਾਓ। ਇਹਨੇ ਆਪਣੇ ਚੰਗੇ ਚੰਗੇ ਬੰਦੇ ਦਸਤੇ, ਜਿਹੜੇ ਚੰਗੇ ਜਵਾਨ ਪਠਾਨ, ਉਹਨਾਂ ਦੇ ਚਾਰ ਦਸਤੇ ਅੱਗੇ ਲਾ ਦਿੱਤੇ ਲੜਾਈ ਵਾਸਤੇ। 12,000 ਦਾ ਇੱਕ ਦਸਤਾ ਸੀ, ਸਿੰਘ ਗਿਣਤੀ ਦੇ ਕੋਈ ਸੈਂਕੜੇ ਵੀ ਨਹੀਂ ਸੀ। ਗਿਆਨੀ ਗਿਆਨ ਸਿੰਘ ਜੀ ਨੇ 60 ਦੇ ਕਰੀਬ ਹੀ ਲਿਖੇ ਹੋਏ ਹੈ। ਜਦੋਂ ਭਾਈ ਸੁੱਖਾ ਸਿੰਘ ਜੀ ਹੁਣੀ ਫਿਰ ਵੇਖਿਆ ਵੀ ਇਹਦੇ ਕਿਆ ਹੈ, ਕੀ ਕਿਹਾ ਹੈ ਕਿ ਖਾਲਸਾ ਜੀ ਹੁਣ ਜਿਸਾਂ ਨੇ ਕਿਹਾ ਹੈ ਲੜਨਾ ਹੈ, ਅਤੇ ਤੁਸੀਂ ਇੰਜ ਕਰੋ ਜਿੰਨੇ ਨੇ ਕਿਸੇ ਨੇ ਵਾਪਸ ਜਾਣਾ ਜਾ ਸਕਦਾ ਹੈ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਦਾ ਸਿੰਘਾਂ ਨਾਲ ਪਹਿਲੀ ਵਾਰ ਵਾਹ ਪਿਆ ਸੀ। ਸੋਚਿਆ ਵੀ ਜੇ ਕਿਤੇ ਅਸੀਂ ਤਾਂ ਨੱਠ ਗਏ ਵਾਪਸ, ਸਿੰਘਾਂ ਨੇ ਵੀ ਉਹ ਜਿਹੜੇ ਹੈ ਲਾਉਣੀ ਹੈ, ਕਹਿਣਾ ਵੀ ਬਸ ਸੁੱਖਾ ਸਿੰਘ ਵਾਪਸ ਆ। ਇਸੇ ਗੱਲ ਨੂੰ ਲੈ ਕਰਕੇ ਜਿਹੜਾ ਭਾਈ ਸੁੱਖਾ ਸਿੰਘ ਨੇ ਪੂਰੀ ਤਿਆਰੀ ਕਰ ਲਈ ਜੰਗ ਦੀ, ਇੱਧਰੋਂ ਅਹਿਮਦ ਸ਼ਾਹ ਦੀ ਫੌਜ ਵੀ ਜਿਹੜੀ ਉਹ ਚੜ੍ਹੀ ਆ ਗਈ। ਫਿਰ ਜਿਵੇਂ ਇਹਨਾਂ ਦਾ ਆਪੋ ਵਿੱਚ ਹੀ ਮੇਲ ਮਿਲਾਪ ਹੋਇਆ, ਘਮਸਾਨ ਮੱਚਿਆ, ਜਿਵੇਂ ਭਾਈ ਸੁੱਖਾ ਸਿੰਘ ਸ਼ਹੀਦ ਹੋਏ ਇਹ ਹੱਲੇ ਵਿੱਚ, ਉਹ ਪ੍ਰਸੰਗਾਂ ਜਾ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਣਾਂ ਵਿੱਚ ਨਿਵਾਓ ਸੀ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਹਿਓ ਸੁੱਖਾ ਸਿੰਘ ਸਾਥ ਨਿਵਾਰ।
ਭਾਈ ਸੁੱਖਾ ਸਿੰਘ ਜੀ ਨੇ ਫੌਜ ਵੇਖ ਕੇ ਪੈਰ ਪਿੱਛੇ ਨਹੀਂ ਪੁੱਟਿਆ, ਸਗੋਂ ਉੱਥੇ ਖੜ੍ਹੇ ਰਹੇ। ਗਿਣਤੀ ਦੇ ਹੈ ਵੀ ਥੋੜ੍ਹੇ ਸੀ, ਉੱਧਰ ਤਾਂ ਹਜ਼ਾਰਾਂ ਦੀ ਗਿਣਤੀ ਦੀ ਫੌਜ ਚੜ੍ਹੀ ਸੀ, ਪਰ ਅਹਿਮਦ ਸ਼ਾਹ ਅਬਦਾਲੀ ਜਿਹੜਾ ਧੀਰਜ ਦਾ ਕੱਚਾ ਬੰਦਾ, ਉਹ ਹੌਂਸਲਾ ਛੱਡ ਗਿਆ ਵੀ ਲੱਗਦੀ ਹਿੰਦੁਸਤਾਨ ਦੀ ਫੌਜ ਆ ਗਈ ਹੈ ਅਤੇ ਇਹਨਾਂ ਨੂੰ ਹੁਣੇ ਹੀ ਨਿਬੇੜ ਦੇਵਾਂ। ਕੋਈ ਸੋਚਿਆ ਵਿਚਾਰਿਆ ਨਹੀਂ ਵੀ ਜੇ ਲੜਨ ਆਏ ਹੁੰਦੇ ਤਾਂ ਹੁਣ ਤੇਰੇ 'ਤੇ ਚੜ੍ਹ ਆਉਂਦੇ, ਪਰ ਉਹਨੇ ਆਪਣੀ ਤਗੜਾਈ ਕਰ ਲਈ, ਦੁਸ਼ਮਣ ਚੜ੍ਹਾਈ ਕਰਕੇ ਆ ਗਿਆ। ਭਾਈ ਸੁੱਖਾ ਸਿੰਘ ਜੀ ਨੇ ਸਿੰਘਾਂ ਨੂੰ ਕਹਿ ਦਿੱਤਾ, ਖਾਲਸਾ ਜੀ ਇਹੀ ਸਾਡਾ ਥਾਂ, ਇੱਥੇ ਸ਼ਹੀਦੀ ਪਾਉਣੀ, ਗੁਰੂ ਦੇ ਚਰਨਾਂ ਵਿੱਚ ਜਾਣਾ ਹੈ। ਹੁਣ ਦੀਨ ਮਜ਼ਹਬ ਦੀ ਲੜਾਈ ਹੈ, ਪਿੱਛੇ ਪੈਰ ਪਾਵਾਂਗੇ ਅਤੇ ਸਾਡੇ ਜਥੇ ਵਾਲੇ ਸਿੰਘ ਹੀ ਸਾਨੂੰ ਮਖੌਲ ਕਰਨਗੇ, ਸ਼ਰਮ ਆਵੇਗੀ। ਜੇ ਦੋ ਵਿਧੀਆਂ ਪਹਿਲਾਂ ਬਣੀਆਂ ਸੀ ਵੀ ਜੇ ਲੜ ਪਏ ਤਾਂ ਕੋਈ ਵਾਹ ਪੇਸ਼ ਨਹੀਂ ਜਾਣੀ ਹੈ ਕਿਉਂਕਿ ਬਹੁਤੇ ਜਾਣੇ ਹੈ, ਸਾਨੂੰ ਕੌਣ ਚੰਗਾ ਕਵੇਗਾ ਵੀ ਜੇ ਸੁੱਖਾ ਸਿੰਘ ਨੂੰ ਪਤਾ ਸੀ ਇੰਨੀ ਫੌਜ ਦੇ ਪਿਛਾਂਹ ਮੁੜਾਉਂਦਾ। ਇੱਕ ਪਾਸੇ ਸੋਚ ਲਿਆ ਵੀ ਸ਼ਰਮ ਆਉਣੀ ਜੇ ਵਾਪਸ ਚਲੇ ਗਏ, ਇਸੇ ਵਿਧੀ ਨੂੰ ਲੈ ਕੇ ਸੂਰਮਿਆਂ ਵਾਲੀ ਗੱਲ ਕਰ ਦਿੱਤੀ ਕਿ ਇੱਥੇ ਸ਼ਹੀਦ ਹੋਣਾ ਜਿਹੜਾ ਠੀਕ ਹੈ। ਕੀ ਕੀਤਾ ਫਿਰ, ਆਪਣੇ ਜਿਹੜੇ ਸਾਥ ਵਾਲੇ ਜਿਹੜੇ ਸਿੰਘਾਂ ਦੇ ਜਥੇ ਨਿਹੰਗ ਸਿੰਘ ਕੁਝ ਸੀ, ਹੋਰ ਸਿੰਘ ਬਾਣਿਆਂ ਵਾਲੇ ਸਨ, ਉਹਨਾਂ ਦੇ ਨਾਲ ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਕਿਹਾ,
ਜਿਨ ਜਿੰਦ ਰੱਖਣੀ ਮੁੜ ਜਾਓ ਪਾਰ।
ਚਾਹ ਵੀ ਜਿਨ ਜਿੰਦ ਕਿਆ ਹੈ, ਭਾਈ ਸੁੱਖਾ ਸਿੰਘ ਜੀ ਨੇ ਖਾਲਸਾ ਜੀ ਸਿੰਘੋ ਆ ਜਿੰਨੇ ਜਿੰਨੇ ਦੇ ਆਪਣੀ ਜਿੰਦ ਰੱਖਣੀ ਹੈ, ਆਪਣੀ ਜਾਨ ਰੱਖਣੀ ਹੈ ਕਿ ਮੈਂ ਐਵੇਂ ਜਾਈ ਮੌਤੇ ਨਾ ਮਰਾਂ, ਕਿਉਂਕਿ ਹਜੇ ਜੰਗ ਯੁੱਧ ਦਾ ਸਮਾਂ ਨਹੀਂ ਸੀ, ਅਸੀਂ ਤਾਂ ਜੰਗਲ ਮੈਦਾਨ ਖੇਡਣ ਆਏ ਸੀ ਅਤੇ ਉਲਟੀ ਭਸੋੜੀ ਪੈ ਗਈ ਹੈ। ਜਿਹਨੇ ਜਿੰਦ ਜਾਨ ਰੱਖਣੀ ਹੈ ਉਹ ਹੁਣੇ ਹੀ ਜਿਹੜਾ ਆਪਣਾ ਪੈਰ ਪਛਾਣੂ ਪਾ ਲਏ, ਵਾਪਸ ਚਲਿਆ ਜਾਵੇ, ਫਿਰ ਮੈਦਾਨ ਵਿੱਚੋਂ ਪਿੱਠ ਵਿਖਾ ਕੇ ਨੱਠੇ, ਕਿਉਂਕਿ ਗੁਰੂ ਕੇ ਸਿੰਘ ਕਦੀ ਪਿੱਠ ਵਿਖਾ ਕੇ ਨੱਠਦੇ ਨਹੀਂ ਹਨ।
ਸਿੰਘਨ ਕਹਿਓ ਹਮ ਕਿਮ ਨੱਠ ਜਾਹੀ।
ਗੁਰੂ ਕੇ ਸਿੰਘ ਸੂਰਮੇ ਕਹਿਣ ਲੱਗੇ, ਭਾਈ ਸੁੱਖਾ ਸਿੰਘ ਜੀ ਮਹਾਂਪੁਰਸ਼ੋ, ਅਸੀਂ ਤੁਹਾਨੂੰ ਛੱਡ ਕੇ ਕਿਵੇਂ ਜਾ ਸਕਦੇ ਹਾਂ, ਅੱਜ ਤੱਕ ਨਹੀਂ ਗਏ ਅਤੇ ਹੁਣ ਕਿਵੇਂ ਨੱਠ ਕੇ ਜਾਈਏ, ਅਸੀਂ ਜੇ ਤੁਹਾਡੇ ਨਾਲ ਹੀ ਸ਼ਹੀਦੀ ਪਾਵਾਂਗੇ, ਆ ਨੱਠ ਕੇ ਅਸੀਂ ਨਹੀਂ ਜਾਂਦੇ।
ਸਾਥ साथ तो साडे सुनहरो खाही।
साथ तो साडे सुनहरो खाही, कहते हैं भी ताडे नाल असी सुनहरीए ताडे भाई हाँ। सुनहरीए भाई किनू कहीदा है? जिहड़ा एक बाटे च कट्ठे अमृत छगीए ना, वह सुनहरीए भाई होंदे हैं। तो कहते हैं भी एक बाटे च असां ने कट्ठिया अमृत छकिया है, फिर एक बाटे वेच ही असी बैठ के कट्ठे भाई भाई खाण वाले, फिर तुहानू किवें छड के जाइए।
असी शहीदी साथ कमावें,
असी जे ताडे नाल ही ये शहीदी जिहड़ी कमावांगे। जो शहीदां दी रीत है लड़ लड़ मरना, मर मर गलना, शहीदन की रीत।
शहीदन मैं डेरा पावें,
असी भी शहीदां दे विच जिथे भाई मणि सिंह जी, भाई तारू सिंह जी, होर गुरु के सिंह, गुरु का खालसा, जो चाली मुगते, चाली सिंह चमकौर दी गढ़ी वाले, गुरु की नेकां ही फौज जिहड़ी सिंह शहीद होए सी गुरु मार जंगा वेले, वो सचखंड के सामने स्थान बनया है शहीद सिंघां दा। गुरु के सिंह कह रहे भाई सुखा सिंह जी, जिथे ताडी शहीदी होवेगी उथे साडी होवेगी, जिथे सचखंड विच तुसी स्थान पाओगे ताडे नाल ही असी शहीदां दे विच अपना डेरा पावांगे, नाल रहांगे।
जस
गौरीओ कवि जी दस रहे थे कि खालसा जी साडा एक जो भाई साहब भाई रतन सिंह पंगू जी है ना, वो दस रहे हैं कि जस गौरीआ जहाँ का कोई पिंड होगा इन्हों फुफड़ का ज नाम होगा, कहते जस गौरीआ नाम का साडा फुफड़े विचे से भाई सुखा सिंह दे नाल उस वक्त।
नह मुड़ियो वह बाल बिचारा,
ओ छोटा सी, उन्हों भाई सुखा सिंह ने कहा वेख काका तेरी उम्र न्याणी है ते तू जड़ा पिछा हो गए ते चलिया जा, इतें तो लड़ के शहीदी पानी पैनी है, तू इंज कर पिछे चलिया जा, तेरा समा भी कदे आएगा। ते पर वह कहते हैं भाई साहब जी मेरा जड़ा फुफड़ सी वह मुड़िया नहीं, वो उत्थे रहा, कहता मैं भी वाह भाई सुखा सिंह जी ताडे नाल ही शहीदी पानी है। इतने जे कोई कवे कि बालक ही तो भाई रतन सिंह पंगू जी का फुफड़ किवें हो गया, गल की सी पहला छोटे छोटे बच्चों की वो मंगनी कर देंगे सी, जिहड़ी मिलनी है जां मकलावा वो जो 18-19 साल थोड़ी उम्र संभालनी उदों जाके लियाना। इस तरह वो छोटी उम्र जी मेल मिलाप होने करके तो रिश्तेदारियां बन जांदियां सी, ते जिस करके छोटी उम्र जी विआह भी कर दिता जांदा सी 10 कु साल की उम्र च पहला। उही इत्थे कह रहे हैं कि मेरा जो फुफड़ सी उहनू मोड़िया है भाई सुखा सिंह ने, पर वह नहीं मुड़े, कहते असी ताडे नाल ही शहीदी पाउणी है।
पिता हमारा उन देओ मड़ोया,
ते पर कहते साडा पिता राय सिंह नाल ही सी, उहनू जिहड़ा है ਉਹ ਮੋੜ ਦਿੱਤਾ ਵੀ ਕਾਕਾ ਜਾ ਤੇਰੀ ਉਮਰ ਛੋਟੀ ਤੂੰ ਮੁੜ ਜਾ।
ਆਏ ਸ਼ਾਮ ਸਿੰਘ ਪਾਸ ਖਲੋਇਆ,
ਜਿਹੜਾ ਕਵੀ ਜੀ ਕਹਿੰਦੇ ਸਾਡੇ ਪਿਤਾ ਜੀ ਸਨ ਭਾਈ ਰਾਏ ਸਿੰਘ ਜੀ, ਉਹ ਸਾਡੇ ਜਿਹੜੇ ਨਾਨਾ ਜੀ ਹੈ ਸ਼ਾਮ ਸਿੰਘ ਨਾਰੋਵਾਲ ਵਾਲੇ, ਉਹਨਾਂ ਦੇ ਪਾਸ ਆ ਖੜਾ ਹੋਇਆ।
ਇਤਨੇ ਮੈਂ ਫੌਜ ਪਹੁੰਚੀ ਆਏ,
ਹਲੇ ਉਹ ਤੇ ਜਾਣ ਦੀ ਦੇਰ ਸੀ ਰਾਏ ਸਿੰਘ ਜੀ ਦੇ ਵਾਪਸ ਜੱਥੇ ਵਿੱਚ, ਇੰਨੇ ਨੂੰ ਜਿਹੜੇ ਗਿਲਜਾ ਪਠਾਣਾ ਅਹਿਮਦ ਸ਼ਾਹ ਦੁਰਾਨੀ ਦੀ ਫੌਜ ਆ ਢੁੱਕ ਪਈ।
ਮੁੜ ਸਿੰਘਨ ਦੇ ਘੋੜੇ ਲਾਏ,
ਭਾਈ ਸੁਖਾ ਸਿੰਘ ਹੋਣਾ ਨੇ ਕੀ ਕੀਤਾ ਹੈ, ਜਿਹੜੀ ਭੱਜ ਤੌੜ ਕਰਕੇ ਇਹ ਵੈਰੀ ਤੋਂ ਪਿੱਛਾ ਨਹੀਂ ਵੀ ਕਰਨਾ ਹੈ, ਪੈਰ ਨਹੀਂ ਪੁੱਟਣਾ ਪਿਛਾਂ ਵੱਲ ਨੂੰ, ਆਪਣੇ ਜਿਹੜੇ ਘੋੜੇ ਹੈ ਕੋਈ ਖੜ੍ਹੇ ਸੀ ਉਹ ਉਹਨਾਂ ਦੀ ਫੌਜ ਵਿੱਚ ਜਾਰ ਲਾ ਦਿੱਤੇ।
ਬੰਦੂਕ ਤੀਰ ਤਲਵਾਰ ਚਲਾਈ,
ਉੱਥੇ ਦੇ ਫਿਰ ਬੰਦੂਕਾਂ ਦੀਆਂ ਛਲਕਾਂ ਚੱਲੀਆਂ, ਫੈਰ ਖੁੱਲ੍ਹੇ ਹੈ, ਤੀਰ ਕਮਾਨਾਂ 'ਚੋਂ ਨਿਕਲੇ ਹੈ, ਅਤੇ ਇਸ ਤਰ੍ਹਾਂ ਗੋਲੀਆਂ ਚੱਲੀਆਂ।
ਆਵਤ ਗਿਲਜੇ ਦੇ ਹਟਾਈ,
ਅਤੇ ਬੜੀਆਂ ਤਲਵਾਰਾਂ ਤੀਰ ਬੰਦੂਕਾਂ ਗੋਲੀਆਂ ਚੱਲੀਆਂ, ਅਤੇ ਜਿਹੜੇ ਪਠਾਣਾਂ ਦੀ ਗਿਲਜਾਂ ਦੀ ਫੌਜ ਸੀ ਇੱਕ ਵਾਰ ਤੇ ਇਹਨਾਂ ਦਾ ਦਸਤਾ ਪਿਛਾਂ ਨੂੰ ਮੋੜ ਦਿੱਤਾ, ਪਿੱਛੇ ਹਟਾ ਦਿੱਤੇ।
ਖੜ ਕਰ ਲੜੇ ਨਾ ਆਏ ਚੱਲ,
ਅਤੇ ਗੁਰੂ ਕੇ ਸਿੰਘ ਭਾਈ ਸੁੱਖਾ ਸਿੰਘ ਹੋਣੀ ਥੋੜ੍ਹੇ ਸੀ, ਉਹਨਾਂ ਦੇ ਨਾਲ ਲੜ ਜੰਗ ਦੇ ਮੈਦਾਨ ਵਿੱਚ ਖੜ ਕੇ ਲੜੇ, ਪਰ ਇਹ ਨਹੀਂ ਸੋਚਿਆ ਵੀ ਚੱਲ ਇਹਨਾਂ ਨੂੰ ਪਿਛਾਂਹ ਮੋੜ ਦਿੱਤਾ ਅਤੇ ਪਿੱਛੇ ਚੱਲ ਕੇ ਚਲੀ ਜਾਈਏ, ਪਿਛਾਂਹ ਮੁੜ ਜਾਈਏ, ਜੱਥੇ ਵਿੱਚ ਮਿਲ ਜਾਈਏ, ਕਿਹੜਾ ਲੜਨਾ ਆਏ ਸਾਂ ਅਤੇ ਐਵੇਂ ਭੇੜ ਹੋ ਗਈ ਹੈ। ਪਿੱਛੇ ਚੱਲ ਕੇ ਨਹੀਂ ਗਏ, ਉੱਥੇ ਮੈਦਾਨ ਵਿੱਚ ਹੀ ਤਲਵਾਰਾਂ ਨੰਗੀਆਂ ਕਰਕੇ ਖੜ੍ਹੇ ਰਹੇ।
ਚੁੱਕ ਗਏ ਸਿੰਘ ਯਾਤੇ ਗੱਲ,
ਇਸੇ ਗੱਲ ਕਰਕੇ ਕਵੀ ਜੀ ਦੱਸ ਰਹੇ ਹੈ ਵੀ ਸਿੰਘ ਇਸੇ ਗੱਲ ਕਰਕੇ ਚੁੱਕ ਗਏ, ਭੁੱਲ ਕਰ ਗਏ। ਵੀ ਜਦੋਂ ਪਤਾ ਸੀ ਵੀ ਅਸੀਂ ਥੋੜ੍ਹੇ ਜਾਣੇ ਹਾਂ, ਅਗਲੇ ਬੰਨੇ ਫੌਜ ਬਹੁਤੀ ਹੈ, ਅਤੇ ਉਹ ਜਦੋਂ ਇੱਕ ਵਾਰ ਟੁਕੜੀ ਫੌਜ ਦੀ ਵਾਪਸ ਕਰ ਹੀ ਦਿੱਤੀ ਸੀ, ਮੋੜ ਹੀ ਦਿੱਤੀ ਸੀ ਮੂੰਹ ਦੀ ਮਾਰ ਕੇ, ਅਤੇ ਪਿਛਾਂਹ ਆ ਜਾਂਦੇ। ਪਰ ਭਾਈ ਸੁੱਖਾ ਸਿੰਘ ਹੋਣਾ ਨੇ ਤਾਂ ਮਨ 'ਚ ਧਾਰੀ ਹੋਈ ਸੀ ਵੀ ਸ਼ਹੀਦੀ ਜਿਹੜੀ ਹੈ ਇਸੇ ਥਾਂ 'ਤੇ ਪਾਉਣੀ ਹੈ, ਜਿਸ ਕਰਕੇ ਪਿਛਾਂਹ ਨਾ ਮੁੜੇ।
ਦੋਹਰਾ ਇੱਕ ਦਸਤੋ ਦਿਓ ਮੋੜ,
ਇੱਕ ਦਸਤਾ ਦੇ ਅਹਿਮਦ ਸ਼ਾਹ ਬਦਾਲੀ ਦਾ ਚੰਗੇ ਤਿੜਿਆਂ ਪਠਾਣਾ ਦਾ ਮੋੜ ਦਿੱਤਾ ਪਿਛਾਂਹ ਨੂੰ।
ਤਿੰਨ ਮਗਰੋਂ ਆਇਓ ਚੋਣ,
ਤੇ ਜਦੋਂ ਇੱਕ ਦਸਤਾ ਮੁੜਿਆ ਅਹਿਮਦ ਸ਼ਾਹ ਨੂੰ ਬੜਾ ਗੁੱਸਾ ਚੜਿਆ, ਕਹਿੰਦਾ ਇੰਜ ਕਰੋ ਆ ਚਾਰ ਦਸਤੇ ਜਾਉਣ, ਚਾਰ ਦਸਤੇ ਫੌਜਾਂ ਦੇ ਤਗੜੇ ਤਗੜੇ ਜਿਹੜੇ ਪਠਾਣ ਹੈ, ਪਹਿਲਾਂ ਇੱਕ ਮੁੜਿਆ ਚਾਰ ਗੁਣਾ ਵੱਧ ਫੌਜ ਭੇਜ ਦਿੱਤੀ।
ਐਸ ਪਏ ਸੋ ਸਿੰਘ
ਤਹ, ਇਸ ਤਰ੍ਹਾਂ ਉੱਥੇ ਦੇ ਸਿੰਘ ਕਹਿੰਦੇ ਸਿੰਘਾਂ ਦੀ ਗਿਣਤੀ ਤੇ ਇਸ ਤਰ੍ਹਾਂ ਦੀ ਹੋ ਗਈ
ਜਿਵੇਂ ਆਟੇ ਮੈਨੂੰ,
ਜਿਵੇਂ ਪਰਾਤ ਆਟੇ ਦੀ ਭਰੀ ਹੋਵੇ ਤੇ ਉਹਦੇ ਵਿੱਚ ਲੂਣ ਚੁਟਕੀ ਮਾਤਰ ਪਿਆ ਹੋਵੇ, ਸਿੰਘ ਚੁਟਕੀ ਮਾਤਰ, ਫੌਜ ਜਿਹੜੀ ਅਹਿਮਦ ਸ਼ਾਹ ਦੀ ਆਟੇ ਵਾਂਗ ਬਹੁਤੀ।
ਸੁੱਖਾ ਸਿੰਘ ਦਿਲ ਮਾਈ,
ਇਹ ਕਵੀ ਜੀ ਨੇ ਬੜੀ ਵਾਰ ਇੱਥੇ ਪ੍ਰਮਾਣ ਦਿੱਤਾ, ਪਿੱਛੇ ਵੀ ਬੜੀਆ ਲੰਘਿਆ ਹੈ ਆਟੇ ਲੂਣ ਵਾਲਾ, ਉਹਦਾ ਕਾਰਨ ਕੀ ਹੈ ਵੀ ਆਟਾ ਪਰਾਤ ਵੀ ਹੋਵੇ ਅਤੇ ਲੂਣ ਥੋੜ੍ਹਾ ਹੀ ਉਹ ਮੁੱਠੀ ਮਾਤਰੀ ਪਾ ਦੇਈਏ ਨਾ, ਉਹ ਸਾਰੇ ਪਰਾਤ ਵਿੱਚ ਕੰਮ ਕਰ ਜਾਂਦਾ। ਗੁਰੂ ਕੇ ਸਿੰਘ ਇਸੇ ਲੂਣ ਮਾਤਰੀ ਸੀ, ਪਰ ਉਹ ਕੰਮ ਬਹੁਤਿਆਂ ਵਿੱਚ ਕਰ ਜਾਂਦੇ, ਤਾਂ ਹੀ ਕਵੀ ਜੀ ਨੇ ਵਾਰ ਵਾਰ ਪ੍ਰਮਾਣ ਇਹ ਆਟੇ ਦਾ ਦਿੱਤਾ, ਨਹੀਂ ਤਾਂ ਪ੍ਰਮਾਣ ਦੇ ਕਵੀ ਜੀ ਨੂੰ ਬਹੁਤ ਆਉਂਦੇ ਹੈ। ਇੱਥੇ ਕਹਿ ਰਹੇ ਹੈ ਇਸ ਤਰ੍ਹਾਂ ਸੁੱਖਾ ਸਿੰਘ ਜੀ ਦੇ ਦਿਲ ਹਿਰਦੇ ਵਿੱਚ ਇਵੇਂ ਆਏ,
ਜੈ ਹੋਵੇ ਅਹਿਮਦ ਸ਼ਾਹੇ,
ਕੀ ਕਰਦੇ ਹੈ ਮਨ 'ਚ ਆ ਰਹੀ ਹੈ ਵੀ ਜਿੱਥੇ ਆ ਅਹਿਮਦ ਸ਼ਾਹ ਅਬਦਾਲੀ ਹੋਵੇ,
ਤਿਸ ਸੋ ਹੱਥ ਮੈਂ ਜਾ ਕਰੋ,
ਮੈਂ ਤੇ ਮੇਰਾ ਦਿਲ ਕਰਦਾ ਅਹਿਮਦ ਸ਼ਾਹ ਦਾ ਮੈਨੂੰ ਪਤਾ ਲੱਗ ਜੇ, ਉਹਦੇ ਨਾਲ ਮੈਂ ਚੰਗੀ ਤਰ੍ਹਾਂ ਜਾ ਕੇ ਦੋ ਹੱਥ ਕਰਾਂ,
ਜੇ ਕੋ ਦੇ ਬਤਾਏ,
ਜੇ ਕੋਈ ਮੈਨੂੰ ਦੱਸ ਦੇਵੇ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਦੀ ਪਹਿਲੀ ਲੜਾਈ ਹੈ ਸਿੰਘਾਂ ਨਾਲ, ਉਂਝੇ ਹਿੰਦੁਸਤਾਨ ਵਿੱਚ ਤਿੰਨ ਵਾਰੀ ਆ ਚੁੱਕਾ ਹੈ, ਹੱਲੇ ਮੁਤਾਬਕ ਦੋ ਵਾਰੀ, ਇੱਕ ਵਾਰ ਤਾਂ ਨਾਦਰ ਸ਼ਾਹ ਨਾਲ ਆਇਆ ਜਦੋਂ ਦਿੱਲੀ ਗਿਆ, ਦੂਜੀ ਵਾਰ ਆਇਆ ਜਦੋਂ ਸਰਹੰਦ ਆਇਆ, ਮੀਰ ਮੰਨੂ ਨਾਲ ਲੜਾਈ ਹੋਈ ਅਤੇ ਵਾਪਸ ਭੱਜਿਆ, ਹੁਣ ਤੀਜਾ ਇਹਦਾ ਹੱਲਾ ਹੈ, ਤੀਜਾ ਇਹਦਾ ਹੱਲਾ ਹੋਣਾ, ਇਹਨੇ ਤੀਜਾ ਹੱਲਾ ਕੀਤਾ ਅਤੇ ਸਿੰਘਾਂ ਨਾਲ ਇਹਦਾ ਪਹਿਲੀ ਵਾਰ ਵਾਹ ਪਿਆ ਹੈ, ਨਾ ਸਿੰਘਾਂ ਨੂੰ ਬੋਲੀ ਇਹਨਾਂ ਦੀ ਪਤਾ ਲੱਗਦੀ ਹੈ ਗਿਲਜੇ ਪਠਾਣਾ ਦੀ, ਨਾ ਪਠਾਣਾ ਨੂੰ ਬੋਲੀ ਸਿੰਘਾਂ ਦੀ ਆਉਂਦੀ ਪੰਜਾਬੀ, ਜਿਹਦੇ ਕਰਕੇ ਭਾਈ ਸੁੱਖਾ ਸਿੰਘ ਜੀ ਅਤੇ ਉਹ ਫੌਜ ਵਿੱਚ ਜਾ ਕੇ ਵੜ ਜਾਂਦੇ, ਵਿਚਰਦੇ ਅਤੇ ਪੁੱਛਦੇ ਆ ਵੀ ਤੁਹਾਡਾ ਅਹਿਮਦ ਸ਼ਾਹ ਕਿੱਥੇ ਹੈ, ਪਤਾ ਨਹੀਂ ਨਾ ਉਹਦਾ ਕਿ ਕਿਹੋ ਜਿਹਾ ਹੈ, ਵੇਖਿਆ ਨਹੀਂ ਸੀ, ਅਤੇ ਸੋਚ ਰਹੇ ਵੀ ਜੇ ਕੋਈ ਮੈਨੂੰ ਦੱਸ ਦੇਵੇ ਮੈਂ ਚੰਗੀ ਤਰ੍ਹਾਂ ਉਹਦੇ ਨਾਲ ਦੋ ਹੱਥ ਕਰਾਂ, ਉਹਦੀ ਧੌਣ ਵੱਢ ਕੇ ਰੱਖਾਂ।
ਚੋ ਪਈ ਸੁੱਖਾ ਸਿੰਘ ਕੁਛ ਅੱਗੇ ਗਏ,
ਭਾਈ ਸੁੱਖਾ ਸਿੰਘ ਇਸ ਤਰ੍ਹਾਂ ਕੁਛ ਅੱਗੇ ਗਿਆ ਹੈ ਫੌਜ ਦੇ ਵਿੱਚ ਉਹਨਾਂ ਦੀ,
ਪੁਛਤ ਸ਼ਾਹੇ ਕਰਨਾ ਹੈ ਬਤਾਇਓ,
ਪੁੱਛਦਾ ਫੇਰਿਆ ਹੈ ਦੱਸੋ ਤੁਹਾਡਾ ਸ਼ਾਹ ਕਿਹੜਾ ਹੈ, ਕਿਹੜਾ ਹੈ ਅਹਿਮਦ ਸ਼ਾਹ, ਪਤਾ ਤਾਂ ਲੱਗਿਆ ਅਸੀਂ ਸੂਰਮੇ ਦਾ ਜਿਹੜਾ ਇੰਨੀ ਫੌਜ ਚੜ੍ਹਾ ਕੇ ਲਿਆਇਆ ਹੈ, ਪਰ ਹੁਣ ਉਹਨਾਂ ਨੂੰ ਸਮਝ ਆਵੇ ਤੇ ਦੱਸਣ, ਉਹ ਇਹਦੇ ਮੂੰਹ ਵੱਲ ਵੇਖਣ ਭਾਈ ਸੁੱਖਾ ਸਿੰਘ ਜੀ ਦੇ, ਭਾਈ ਸੁੱਖਾ ਸਿੰਘ ਜੀ ਜਿਹੜਾ ਵਿੱਚ ਉਹ ਉੱਚੀ ਉੱਚੀ ਜਕਾਰੇ ਛੱਡ ਕੇ ਤੇ ਬੋਲੀ ਜਾਣ, ਉਹ ਕੋਈ ਦੱਸੇ ਨਾ ਦੱਸਣਾ ਆਵੇ ਨਾ, ਕਿਉਂਕਿ ਸਮਝ ਨਹੀਂ ਸੀ ਪੈਂਦੀ,
ਸਮਝੇ ਨਹੀਂ ਕੋ ਤਿਸਕੀ ਬਾਤ,
ਇਹ ਦੋਵੇਂ ਤੇਰੀ ਇੱਕ ਦੂਜੇ ਦੀ ਗੱਲ ਨਹੀਂ ਸੀ ਸਮਝਦੇ, ਭਾਈ ਸੁੱਖਾ ਸਿੰਘ ਜੀ ਉੱਚੀ ਉੱਚੀ ਬੋਲੀ ਜਾਂਦੇ, ਉਹ ਮੂੰਹ ਵੱਲ ਵੇਖੀ ਜਾਂਦੇ ਸਨ,
ਗਰਦ ਗੁਬਾਰ ਹਵੈ ਪਰ ਗਈ ਰਾਤ,
ਉੱਥੇ ਤੇ ਇੰਨੀ ਫੌਜ ਹੈ ਅਹਿਮਦ ਸ਼ਾਹ ਦੀ, ਹਜ਼ਾਰਾਂ ਲੱਖਾਂ ਦੀ ਫੌਜ ਲੈ ਕੇ ਆਇਆ ਸੀ ਪੰਜਾਬ, ਇਹ ਹਿੰਦੁਸਤਾਨ ਉੱਪਰ 2.5 ਲੱਖ ਫੌਜ ਚੜ੍ਹਾ ਕੇ, ਅਤੇ ਇਹਦੀ ਜਿਹੜੀ ਫੌਜ ਦੁਆਲੇ ਹੋਈ ਸੀ ਨਾ ਸਿੰਘਾਂ ਦੇ ਕੁਝ ਦਸਤੇ, ਉੱਥੇ ਘੋੜਿਆਂ ਦੇ ਧੂੜ ਦੇ ਨਾਲ ਜਿਹੜੀ ਗਿਰਦ ਚੜੀ ਹੋਈ ਘੱਟੇ ਨਾਲ, ਮਾਨੋ ਕਿ ਰਾਤ ਹੀ ਪੈ ਗਈ ਹੈ।
ਸਿੰਘ ਕੀ ਕਸ਼ ਉਹਾਂ ਲੱਗੀ ਨਾ ਘਾਤ,
ਜਿਸ ਕਰਕੇ ਭਾਈ ਸੁੱਖਾ ਸਿੰਘ ਜੀ ਦਾ ਕੋਈ ਦਾ ਘਾ ਨਾ ਲੱਗ ਸਕਿਆ, ਅਹਿਮਦ ਸ਼ਾਹ ਦੇ ਹੱਥ ਨਾ ਲੱਗਾ। ਉਂਝ ਭਾਈ ਸੁੱਖਾ ਸਿੰਘ ਜੀ ਦੀ ਦਲੇਰੀ ਵੇਖ ਲਓ, ਜਿੰਨੇ ਵੀ ਪਿੱਛੇ ਪ੍ਰਸੰਗ ਲੰਘੇ ਹੈ ਅਤੇ ਇਹੀ ਮਨ 'ਚ ਸੀ ਬਸ ਸਰਦਾਰ ਨੂੰ ਫੜਨਾ ਹੈ। ਜਦੋਂ ਲੱਖੂ ਦੇ ਸਮੇਂ ਉਹ ਘੱਲੂ ਘਾਰਾ ਹੋਇਆ ਤਾਂ ਇਹੀ ਬਸ ਸੀ ਵੀ ਲੱਖੂ ਦਾ ਪਤਾ ਮਿਲ ਜੇ, ਲੱਖੂ ਕਿਹੜਾ ਅਤੇ ਉਹਨੂੰ ਮਾਰ ਦੇਵਾਂ। ਕਰਮਾ ਸ਼ੀਨਾ ਅਤੇ ਉਹਨੂੰ ਵੀ ਵੇਖ ਲਓ, ਸੁਰੰਗ ਜੋ ਕੱਢ ਗਿਆ ਜਿਹੜਾ ਆਪਣੇ ਲਾਗੇ ਬੱਗੇ ਸ਼ੀਨੇ ਹੈ, ਇੱਥੋਂ ਦਾ ਕਰਮਾ ਸ਼ੀਨਾ ਸੀ ਜਿਹੜਾ ਸਿੰਘਾਂ ਨੂੰ ਬੜਾ ਮਰਵਾਉਂਦਾ ਸੀ, ਉਹਨੂੰ ਵੀ ਵੇਖੋ ਕਿੱਦਾਂ ਕੱਢ ਕੇ ਉਹ ਸੁਰੰਗ ਜੀ 'ਚੋਂ ਅਤੇ ਆਪ ਹੀ ਮਾਰਿਆ, ਦੂਜੇ ਨੂੰ ਪਿੱਛੇ ਕਰ ਦਿੱਤਾ ਹੈ। ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ, ਨੇਜ ਦੇ ਟੰਗਿਆ ਹੈ, ਉਹ ਵੀ ਭਾਈ ਸੁੱਖਾ ਸਿੰਘ ਜੀ ਨੇ ਟੰਗਿਆ ਹੈ, ਮਹਤਾਬ ਸਿੰਘ ਜੀ ਨੇ ਤਾਂ ਵੱਢਿਆ ਸੀ ਸਿਰ। ਭਾਈ ਸੁੱਖਾ ਸਿੰਘ ਜੀ ਬੜੇ ਦਲੇਰ ਦਿਲ ਸਨ। ਫਿਰ ਘੱਲੂ ਘਰ 'ਚ ਜਦੋਂ ਪੱਟ ਤੋਂ ਲੱਤ ਟੁੱਟੀ ਹੈ ਅਤੇ 400 ਕਿਲੋਮੀਟਰ ਕਿੱਥੇ ਕਾਨੂੰਵਾਂ ਅਤੇ ਕਿੱਥੇ ਜਾਤੋਂ ਹੈ ਮਾਲਵੇ ਵਿੱਚ, ਇੱਥੇ ਆਏ ਲੱਤ ਕਾਠੀਆਂ ਬੰਨ ਕੇ ਘੋੜੇ ਦੀ ਆਪਣਾ ਦਮਾਲਾ ਪਾੜ ਕੇ। ਇਸ ਤਰ੍ਹਾਂ ਦਲੇਰੀ ਵਾਲੇ ਬੜੇ ਸੂਰਬੀਰ ਸਿੰਘ ਸਨ ਭਾਈ ਸੁੱਖਾ ਸਿੰਘ ਜੀ, ਮਾੜੀ ਕੰਬੋਗੇ ਵਾਲੇ। ਅਤੇ ਉਹ ਕੀ ਕਰ ਰਹੇ ਹੈ, ਉਹ ਦਾ ਘਾ ਮਾਰ ਰਹੇ ਵੀ ਅਹਿਮਦ ਸ਼ਾਹ ਲੱਭ ਜੇ, ਪਰ ਦਾ ਘਾ ਲੱਗਾ ਕੋਈ ਨਾ। ਉਹ ਫਿਰ ਗੁੱਸੇ ਵਿੱਚ ਆ ਕੇ ਸ੍ਰੀ ਸਾਹਿਬ ਘੁਮਾ ਦਿੱਤੀ ਹੈ ਗਿਰਜੇ ਪਠਾਣਾ ਦੇ ਉੱਪਰ, ਇਹਨਾਂ ਉੱਪਰ ਹੀ ਹੱਥ ਚਲਾ ਦਿੱਤਾ ਆਪਣਾ।
ਮਾਰ ਮੋਇਓ ਤੈ ਪਇਓ ਸ਼ਹੀਦ,
ਤੇ ਉਹਨਾਂ ਨੂੰ ਮਾਰਦਾ ਮਾਰਦਾ ਭਾਈ ਸੁੱਖਾ ਸਿੰਘ ਜੀ ਜੋ ਕਰਨੀ ਵਾਲੇ ਸਿੰਘ ਸਨ, ਬੜੇ ਜਬੀ ਤਬੀਏ ਹਠੀਏ, ਉਹ ਸਾਧ ਸੰਗਤ ਜੀ ਇਸ ਤਰ੍ਹਾਂ ਮਾਰਦੇ ਮਾਰਦੇ ਸ਼ਹੀਦੀ ਪਾ ਗਏ।
ਕਰੀ ਦੇਰ ਉਨ ਹੱਠ ਸੋ ਜੀਤ,
ਕੋ ਇਹਨਾਂ ਹੱਠ ਕੀਤਾ, ਹੱਠ ਕਰਨੇ ਕਰਕੇ ਜਿੱਦ ਕਰਕੇ ਕੋਈ ਦੇਰ ਨਾ ਕੀਤੀ, ਮਾਰਦੇ ਮਾਰਦੇ ਸ਼ਹੀਦ ਹੋ ਗਏ। ਵੀ ਜਿਹਦੀ ਹੈ ਨਾ, ਜਦੋਂ ਉੱਧਰੋਂ ਨਿਕਲੇ ਪਹਿਲਾਂ ਕੋਈ ਸਲਾਹ ਨਹੀਂ ਕੀਤੀ ਜੱਥੇ ਨਾਲ, ਅਤੇ ਉਹ ਰਾਵੀ ਦਰਿਆ ਟੱਪ ਕੇ ਇੱਧਰ ਆ ਗਏ ਜੰਗਲ ਮੈਦਾਨ ਨੂੰ। ਹੁਣ ਇੱਥੇ ਜਦ ਫੌਜ ਹੀ ਵੇਖ ਲਈ ਫਿਰ ਪਛਾਣ ਹੀ ਮੁੜੇ, ਕਹਿੰਦੇ ਵੀ ਇੱਥੇ ਸ਼ਹੀਦੀ ਪਾਉਣੀ ਹੈ। ਉਹ ਹੱਠ ਜਿੱਦ ਕਰਕੇ ਕੋਈ ਦੇਰ ਨਹੀਂ ਕੀਤੀ, ਮਾਰਦੇ ਮਾਰਦੇ ਤੇ ਸ਼ਹੀਦ ਹੋ ਗਏ।
ਦੋਹਰਾ ਸੁੱਖਾ ਸਿੰਘ ਉਹਾਂ ਮੋਇਓ,
ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਉਹ ਰਾਵੀ ਦੇ ਕਿਨਾਰੇ ਜਿੱਥੇ ਭੇੜ ਹੋਈ ਪਠਾਣਾ ਨਾ ਗਿਰਜਿਆਂ ਨਾ ਅਹਿਮਦ ਸ਼ਾਹ ਦਰਾਨੀ ਦੀ ਫੌਜ ਨਾ, ਤੇ ਉੱਥੇ ਸ਼ਹੀਦੀ ਪਾ ਗਏ।
ਫੌਜ ਮੁੜ ਸੋ ਤਰਫ ਲਾਹੌਰ,
ਇੱਧਰੋਂ ਫੌਜ ਜਿਹੜੀ ਬਾਕੀ ਸਿੰਘਾਂ ਦੇ ਸਿੰਘ ਸਨ ਉਹ ਉੱਥੋਂ ਚੱਲ ਕੇ ਅਤੇ ਲਾਹੌਰ ਵੱਲ ਨੂੰ, ਲਾਹੌਰ ਬਾਹਰ ਕੋਹ ਦੇ ਸੱਤ ਕੋਹ ਦੇ ਡੇਰਾ ਕੀਤਾ ਸੀ, ਲਾਹੌਰ ਵੱਲ ਨੂੰ ਲਾਹੌਰ ਦੀ ਤਰਫ ਹੋ ਗਈ। ਜਦੋਂ ਭਾਈ ਸੁੱਖਾ ਸਿੰਘ ਜੀ ਉਹਨਾਂ ਨੇ ਸਾਧ ਸੰਗਤ ਜੇ ਮਾਰੇ ਨਾ ਗਿਲਜੇ ਪਠਾਣ, ਅਹਿਮਦ ਸ਼ਾਹ ਬਦਾਲੀ ਜਦੋਂ ਭਾਈ ਸੁੱਖਾ ਸਿੰਘ ਹੁਣੀ ਸ਼ਹੀਦ ਹੋ ਗਏ ਹੈ, ਇਹ ਤਾਂ ਉਹਨਾਂ ਦੀ ਬਹਾਦਰੀ ਵੇਖ ਕੇ ਵੀ 50-60 ਸਿੰਘ, ਕਿਉਂ ਗਿਆਨੀ ਗਿਆਨ ਸਿੰਘ ਜੀ ਨੇ 50-60 ਦਾ ਜ਼ਿਕਰ ਕੀਤਾ ਵੀ 50-60 ਸਿੰਘ ਸੀ। ਅਤੇ ਜਦੋਂ ਜੰਗ ਕੀਤੀ ਹੈ ਅਤੇ ਗਿਲਜੇ ਪਠਾਣ ਦੇ 500-600 ਜਿਹੜਾ ਝਾੜ ਦਿੱਤਾ ਹੈ, ਪੰਜਾਬਾਂ ਨੇ 500 ਜਣਾ ਮਾਰ ਦੇਣਾ ਜੰਗ ਵਿੱਚ ਆਹਮੋ ਸਾਹਮਣੇ ਹੋ ਕੇ, ਇਹ ਖਾਲਾ ਜੀ ਦਾ ਵਾੜਾ ਨਹੀਂ ਹੈ, ਇੱਕ ਨੂੰ ਇੱਕ ਮਾਰਨਾ ਹੀ ਔਖਾ ਹੋ ਜਾਂਦਾ ਹੈ। ਅਤੇ ਜਦੋਂ ਉਹਨਾਂ ਵਿੱਚੋਂ ਵੀ ਕੁਝ ਸਿੰਘ ਵਾਪਸ ਚਲੇ ਗਏ ਸੀ, ਥੋੜ੍ਹੇ ਹੀ ਸਨ, ਅਤੇ ਨਾਲੇ ਤਾਂ ਉਹ ਕਰੇ ਲੱਖਾਂ ਵਾਰੀ ਸ਼ਾਬਾਸ਼ ਸ਼ਾਬਾਸ਼ ਅਹਿਮਦ ਸ਼ਾਹ ਬਦਾਲੀ ਮੁੱਖ ਤੋਂ, ਨਾਲੇ ਕਹਿਣ ਲੱਗਾ ਵੀ ਇਹਨਾਂ ਦੇ ਗੁਰੂ ਪੀਰ ਵਾਕਿਆ ਬੜੇ ਜਹਿਰੇ ਆ, ਵਾਕਿਆ ਹੀ ਇਹਨਾਂ ਨੇ ਆਪਣਾ ਸਿੰਘ ਨਾਮ ਜਿਹੜਾ ਰਖਾਇਆ ਹੈ, ਵਾਕਿਆ ਹੀ ਕੌਮ ਬਹਾਦਰ ਹੈ, ਸਿੰਘ ਨਾਮ ਇਨ ਸਫਲ ਆਪਣਾ ਕਰ ਦਿਖਰਾਇਓ, ਮਰੇ 50 ਕੁ ਸਿੰਘ 500 ਗਿਲਜਾ ਘਾਇਓ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਉੱਥੇ ਨਵੀਨ ਪੰਥ ਪ੍ਰਕਾਸ਼ 'ਚ ਵੀ ਮਰੇ 50 ਕੁ ਸਿੰਘ, 50 ਕੀ ਸਿੰਘ ਮਰੇ, ਇੱਧਰੋਂ ਸ਼ਹੀਦ ਹੋਏ, ਉੱਧਰੋਂ 500 ਗਿਲਜਾ ਜਿਹੜਾ ਪਠਾਣ ਉਹ ਘਾ ਦਿੱਤਾ। ਗਿਲਜੇ ਪਠਾਣ ਦੇ 7-7 ਫੁੱਟ ਲੰਮੇ ਹੁੰਦੇ ਇੱਕ ਜਣਾ ਹੀ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਬਹਾਦਰੀ ਦਿਖਾਈ, ਭਾਈ ਸੁੱਖਾ ਸਿੰਘ ਜੀ ਤਾਂ ਸ਼ਹੀਦ ਹੋ ਗਏ, ਹੋਰ ਵੀ ਨਾਲ ਦੇ ਕੁਝ ਸਿੰਘ ਸ਼ਹੀਦ ਹੋ ਗਏ, ਜਿਹੜੇ ਬਾਕੀ ਫੌਜ ਦਾ ਦਸਤਾ ਬਚਿਆ ਸੀ ਸਿੰਘਾਂ ਦਾ ਰਾਵੀ ਤੋਂ ਪਰਲੇ ਬੰਨੇ, ਉਹ ਲਾਹੌਰ ਦੀ ਤਰਫ ਹੋ ਗਿਆ।
ਦੋਹਰਾ ਸੁੱਖਾ ਸਿੰਘ ਉਹਾਂ ਅੱਗੇ ਸ਼ਲਕ ਲਾਹੌਰੀਅਣ
ਦਈ। ਇਸ ਤਰ੍ਹਾਂ ਲਾਹੌਰੀਏ ਜਿਹੜੇ ਸਨ ਲਾਹੌਰ ਦੇ ਰਹਿਣ ਵਾਲੀ ਫੌਜ ਮੀਰ ਮੰਨੂ ਦੀ, ਇਹਨਾਂ ਦੁਸ਼ਟਾਂ ਨੇ ਕੁਝ ਸੋਚਿਆ ਵਿਚਾਰਨਾ, ਚੜ੍ਹੇ ਆਉਂਦਿਆਂ ਨੂੰ ਵੇਖ ਕੇ ਇਹ ਕਿੱਧਰੋਂ ਕੋਈ ਆ ਗਿਆ ਹੈ, ਇਹਨਾਂ ਨੇ ਜਿਹੜੀ ਗੋਲੀਆਂ ਦੀ ਛਲਕ ਕਰ ਦਿੱਤੀ।
ਸਿੰਘ ਨੇ ਪਰ ਜ਼ੋਰ
ਤੇ ਸਿੰਘਾਂ ਉੱਪਰ ਇਹਨਾਂ ਜ਼ੋਰ ਪਾ ਦਿੱਤਾ। ਇੱਥੇ ਵੀ ਸਿੰਘਾਂ ਦੀ ਖੁਆਰੀ ਹੋਈ।
ਚੋ ਪਈ ਜਬ ਦੁਵੱਲ ਸਿੰਘਨ ਪਈ ਮਾਰੀ,
ਜਦੋਂ ਦੋਵਾਂ ਵੱਲਾਂ ਤੋਂ ਸਿੰਘਾਂ ਨੂੰ ਮਾਰ ਪਈ। ਇੱਧਰ ਪਠਾਨ ਜਿਹੜਾ ਉਹ ਹੈ ਉਹ ਵੈਰੀ ਹੋ ਗਿਆ, ਉੱਧਰ ਉਹਨਾਂ ਦੇ ਬੁਲਾਇਆ ਸੀ ਮੀਰ ਮੰਨੂ ਹੋਣਾ, ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਈ। ਇੱਧਰ ਇੱਧਰੋਂ ਜਿਹੜੇ ਲਾਹੌਰੀ ਲੋਕ ਸਨ, ਜਦੋਂ ਬੁੱਚੜਾਂ ਨੂੰ ਮਾਰ ਦਿੱਤਾ ਉਹ ਵੀ ਲੋਕ ਵਿਰੋਧੀ ਹੋਏ। ਇਹਨਾਂ ਰਲ ਮਿਲ ਕੇ ਗੋਲੀ ਚਲਾ ਦਿੱਤੀ ਸਿੰਘਾਂ ਵੱਲ, ਜਿਸ ਕਰਕੇ ਦੋਵਾਂ ਵੱਲੋਂ ਜਦੋਂ ਸਿੰਘਾਂ ਨੂੰ ਮਾਰ ਪਈ।
ਤਬ ਖਾਲਸੇ ਕੋ ਪਈ ਖੁਆਰੀ,
ਫਿਰ ਖਾਲਸੇ ਦੀ ਖੁਆਰੀ ਹੋਈ, ਬੜਾ ਨੁਕਸਾਨ ਹੋਇਆ ਲਾਹੌਰ ਵਿੱਚ। ਮੁਗਲਾਂ ਦੇ ਆਖੇ ਲੱਗ ਕੇ ਆਉਣ ਕਰਕੇ ਉਂਝ ਸਿੰਘ ਆਉਂਦੇ ਨਹੀਂ ਸੀ। ਦੀਵਾਨ ਕੌੜਾ ਮੱਲ ਗੁਰੂ ਕਾ ਸਿੱਖ ਸੀ, ਜਿਹਦੇ ਨਾਲ ਪ੍ਰੇਮ ਰੱਖਣੇ ਕਰਕੇ ਆਏ ਸਨ।
ਰਾਤ ਤਬ ਖਾਲਸੇ ਆਏ ਡੇਰੇ ਅੜਾ,
ਤੇ ਇਸ ਤਰ੍ਹਾਂ ਸਿੰਘਾਂ ਨੇ ਉਹ ਸ਼ਾਲਾਮਾਰ ਜਿਹੜਾ ਬਾਗ ਸੀ ਉੱਥੇ ਆ ਕੇ ਅੜ ਕੇ ਡੇਰੇ ਵਿੱਚ ਉੱਥੇ ਖੜੇ ਰਹੇ।
ਰਾਤ ਪਵਾਈ ਹੋ ਕੇ ਖੜਾ,
ਖੜੇ ਹੋ ਕੇ ਜਿਹੜੀ ਰਾਤ ਅੱਧੀ ਗੁਜ਼ਾਰੀ ਹੈ।
ਦੋਹਰਾ ਰਾਤ ਪੜੀ ਸਿੰਘ ਸੁਪਨ ਗੱਲ,
ਇਸ ਤਰ੍ਹਾਂ ਜਦੋਂ ਰਾਤ ਪੂਰੀ ਪੈ ਗਈ ਗੂੜੀ, ਸਿੰਘਾਂ ਨੇ ਆਪੋ ਵਿੱਚ ਗੱਲ ਵਿਚਾਰ ਕੀਤੀ ਹੈ ਵੀ ਖਾਲਸਾ ਜੀ ਇਹਦੇ ਦੋਵੇਂ ਧੇਰੀ ਬੇਈਮਾਨ ਹੈ, ਇਹਨਾਂ ਵਾਸਤੇ ਹੀ ਆਏ ਸੀ ਵੀ ਇਹਨਾਂ ਦੀ ਫੌਜ ਵੱਲੋਂ ਲੜਾਂਗੇ। ਇਹ ਵੀ ਜਿਹੜੇ ਉਹ ਸਾਡੇ 'ਤੇ ਭਾਰੂ ਪੈ ਗਏ, ਇਹਨਾਂ ਨੂੰ ਗੋਲੀ ਚਲਾ ਦਿੱਤੀ। ਲਾਹੌਰੀਆਂ ਨੇ ਵੀ ਉੱਧਰੋਂ ਗਿਲਜੇ ਪਠਾਣਾ ਨੇ ਚਲਾ ਦਿੱਤੀ, ਅਹਿਮਦ ਸ਼ਾਹ ਹੋਣਾ ਨੇ। ਇਸ ਤਰ੍ਹਾਂ ਸਿੰਘਾਂ ਨੇ ਅੱਧੀ ਕੁ ਰਾਤ ਗੱਲ ਛੇੜੀ ਹੈ।
ਕੀਓ ਡੇਰੋ ਮਾਜੇ ਵੱਲ,
ਸਿੰਘਾਂ ਨੇ ਤਿਆਰੀਆਂ ਕਰ ਲਈਆਂ ਹੈ ਆਪਣੇ, ਸਾਰਾ ਜਿਹੜਾ ਸਾਜੋ ਸਮਾਨ ਕੱਸ ਕਰਕੇ, ਘੋੜਿਆਂ ਦੀਆਂ ਕਾਠੀਆਂ ਕੱਸ ਕਰਕੇ, ਤੰਗ ਕੱਸ ਕਰਕੇ, ਅਤੇ ਮਾਝੇ ਵੱਲ ਇੱਧਰ ਅੰਮ੍ਰਿਤਸਰ ਵੱਲ ਨੂੰ ਜਿਹੜਾ ਹੈ ਮੁੱਖ ਕਰ ਲਿਆ।
ਤੁਰਕ ਦੋ ਬੇਈਮਾਨ ਹੈ,
ਸਿੰਘ ਕਹਿਣ ਲੱਗੇ ਵੀ ਇਹ ਤੁਰਕ ਹੈ ਅਤੇ ਤੁਰਕ ਦੇ ਦੋਵੇਂ ਤੇਰੀ ਬੇਈਮਾਨ ਹਨ, ਗੁਰੂ ਜੀ ਨੇ ਤੇ ਪਹਿਲਾਂ ਹੀ ਸਮਝਾਇਆ ਸੀ।
ਲੁੱਟ ਖਾਹੋ ਦੋਵਨ ਰਲ,
ਇਸ ਕਰਕੇ ਇਹਨਾਂ ਦੇ ਪਿੱਛੇ ਲੱਗ ਗਏ, ਹੁਣ ਗਾਂਹ ਕਿਸੇ ਦੀ ਮਦਦ ਕਰਨ ਦੀ ਜ਼ਰੂਰਤ ਨਹੀਂ ਹੈ। ਇੰਜ ਕਰੋ ਦੋਵੇਂ ਧਿਰਾਂ ਨੂੰ ਰਲ ਮਿਲ ਕੇ ਲੁੱਟੋ।
ਬਿਕਰਮ 18 ਸੇ ਬੀਤੇ,
ਇਸ ਤਰ੍ਹਾਂ 1800 ਬਿਕਰਮੀ ਸੰਮਤ ਬੀਤ ਰਹੀ ਸੀ ਉਸ ਸਮੇਂ।
ਉਪਰ ਦਸਵੇਂ ਸਾਲ
1810 ਬਿਕਰਮੀ ਸੰਮਤ ਸੀ, ਜਿਹਦੇ ਵਿੱਚ ਭਾਈ ਸੁੱਖਾ ਸਿੰਘ ਜੀ ਸ਼ਹੀਦ ਹੋਏ। ਇਹ ਸ਼ਾਦਰੇ ਦਾ ਜਿਹੜਾ ਇੱਥੇ ਸ਼ਾਦਰ ਰਾਵੀ ਦੇ ਕਿਨਾਰੇ ਜੋ ਸ਼ਾਦਰਾ ਨਗਰ ਹੈ ਲਾਹੌਰ ਦੇ ਨਾਲ, ਇੱਥੇ ਜੰਗ ਹੋਈ ਪਠਾਣਾ ਨਾਲ, ਭਾਈ ਸੁੱਖਾ ਸਿੰਘ ਹੁਣੀ ਸ਼ਹੀਦ ਹੋਏ। ਅਹਿਮਦ ਸ਼ਾਹ ਵੀ ਜਿਹੜਾ ਉਹ ਚੜ੍ਹ ਕੇ ਆਇਆ ਸੀ ਪੰਜਾਬ 'ਤੇ, ਕਬਜ਼ਾ ਵੀ ਇਹਨੇ 1806 ਦੇ ਵਿੱਚ 1810 ਯਾਨੀ ਕਿ 1753 ਦੀ ਇਹ ਘਟਨਾ ਹੈ।
ਪਯੋ ਸ਼ਹੀਦ ਸੋ ਸੁੱਖਾ ਸਿੰਘ,
ਭਾਈ ਸੁੱਖਾ ਸਿੰਘ ਜੀ ਸ਼ਹੀਦ ਹੋਏ ਮਾੜੀ ਕੰਬੋਗੇ ਵਾਲੇ, ਕਿਉਂਕਿ ਮਾੜੀ ਕੰਬੋਗੀ ਵਾਲੇ ਭਾਈ ਸੁੱਖਾ ਸਿੰਘ ਜੀ, ਉਂਝ ਭਾਈ ਸੁੱਖਾ ਸਿੰਘ ਕਿੰਨੇ ਪੰਥ ਵਿੱਚ ਪੰਜ ਜਾਣੇ ਹੋਏ, ਇੱਕ ਤਾਂ ਭਾਈ ਸੁੱਖਾ ਸਿੰਘ ਜੀ, ਇਹ ਮਾੜੀ ਕੰਬੋਗੀ ਵਾਲੇ ਜਿਹੜੇ ਤਰਨ ਤਾਰਨ ਸਾਹਿਬ ਵਿਖੇ ਜਿਨ੍ਹਾਂ ਦਾ ਸਥਾਨ ਹੈ, ਇੱਧਰ ਪਹੂ ਪਿੰਡ ਜੋ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਇੱਧਰੋਂ ਵਾਮ ਪਿੰਡ ਜਿਹੜੇ ਪੱਟੀ ਦੇ ਨੇੜੇ, ਇੱਧਰ ਹੀ ਹੈ ਭਾਈ ਸੁੱਖਾ ਸਿੰਘ ਜੀ ਦਾ ਸਥਾਨ ਮਾੜੀ ਕੰਬੋਗੀ। ਇੱਕ ਭਾਈ ਸੁੱਖਾ ਸਿੰਘ ਜੀ, ਇਹ ਇੱਕ ਭਾਈ ਬਾਜ ਸਿੰਘ ਜੀ ਦਾ ਭਰਾ ਹੋਇਆ ਭਾਈ ਸੁੱਖਾ ਸਿੰਘ, ਜੋ ਬਾਬੇ ਬੰਦੇ ਬਹਾਦਰ ਨਾਲ ਮਿਲ ਕੇ ਬੜੀਆਂ ਜੰਗਾਂ ਵਿੱਚ ਫਤਿਹ ਕੀਤੀ ਹੈ। ਇੱਕ ਭਾਈ ਸੁੱਖਾ ਸਿੰਘ ਕੌਣ ਹੋਏ ਹੈ? ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਜੀ ਹੋਏ ਹੈ, ਜਿਨ੍ਹਾਂ ਨੇ ਦਸਮ ਪਿਤਾ ਮਹਾਰਾਜ ਦੀ ਕਥਾ ਲਿਖੀ ਹੈ, ਸ਼ਹੀਦ ਬਿਲਾਸ ਪਾਤਸ਼ਾਹੀ ਦਸਵੀਂ। ਇੱਕ ਭਾਈ ਸੁੱਖਾ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਹੋਏ ਹੈ, ਜਿਨ੍ਹਾਂ ਨੇ 1832 ਬਿਕਰਮੀ ਸੰਮਤ ਦੇ ਕਰੀਬ ਬੀੜ ਲਿਖੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਜਿਹਦਾ ਭੋਗ ਸੁਖਮਣਾ ਛੱਕਿਆਂ ਦੇ ਪੈਂਦਾ ਹੈ। 43 ਪੌੜੀਆਂ ਹੈ ਸੁਖਮਣਾ ਸਾਹਿਬ ਬਾਣੀ ਦੀਆਂ, ਤੋ ਸੁਖਮਣਾ ਛੱਕਿਆਂ 'ਤੇ ਉਹ ਜਿਹੜਾ ਭੋਗ ਪੈਂਦਾ, ਉਹ ਸੁੱਖਾ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਹੋਏ ਹੈ ਪਟਨਾ ਸਾਹਿਬ ਬਿਹਾਰ ਦੇ। ਇੱਕ ਭਾਈ ਸੁੱਖਾ ਸਿੰਘ ਹੋਇਆ ਮਹਾਰਾਜਾ ਜਿਹੜਾ ਹੀਰਾ ਸਿੰਘ ਹੈ, ਨਾਭਾਪਤੀ ਨਾਭੇ ਦਾ ਰਾਜਾ, ਉਹਨਾਂ ਦੇ ਪਿਤਾ ਜੀ ਹੋਏ ਹੈ। ਇਸ ਤਰ੍ਹਾਂ ਪੰਜ ਹੈ ਭਾਈ ਸੁੱਖਾ ਸਿੰਘ, ਮਾੜੀ ਕੰਬੋਗੀ ਵਾਲੇ ਇਹ ਭਾਈ ਸੁੱਖਾ ਸਿੰਘ ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਨੇ ਬਹੁਤ ਪੰਥ ਦੇ ਵਾਸਤੇ ਅੱਗੇ ਹੋ ਕੇ ਜੰਗ ਜੁੱਦ ਕੀਤੇ। ਇਸ ਤਰ੍ਹਾਂ ਸੂਰਬੀਰ ਜੋਤੀ ਜੋਤ ਸਮਾਏ ਹੈ, ਸ਼ਹੀਦੀ ਪਾਈ ਹੈ। ਸ਼ਾਹੇ ਕਾਬਲੀ, ਜਿਹੜਾ ਕਾਬਲ ਦਾ ਪਤੀ ਉਹ ਵੀ ਅਹਿਮਦ ਸ਼ਾਹ ਉਹਦੇ ਨਾਲ ਜੰਗ ਕਰਕੇ ਸਿੰਘਾਂ ਨੂੰ, ਸਿੰਘਾਂ ਦਾ ਤੇ ਤੁਰਕਾਂ ਦਾ
ਕਰਨਾ ਪਲੋ ਨਾ ਜੋੜ,
ਇਹ ਚੰਗਾ ਨਹੀਂ ਹੈ ਜੋੜ ਕਰਨਾ ਸਿੰਘਾਂ ਦਾ ਤੇ ਤੁਰਕਾਂ ਦਾ। ਸਿੰਘ ਤੁਰਕ ਕਾ ਐਸਾ ਮੇਲ, ਬਰੂਦ ਅਗਨ ਕੀ ਜੈਸੀ ਖੇਲ। ਇਹ ਤਾਂ ਕਹਿੰਦੇ ਐਸਾ ਮੇਲ ਹੈ ਸਿੰਘਾਂ ਦਾ ਅਤੇ ਮੁਸਲਮਾਨਾਂ ਦਾ, ਜਿਵੇਂ ਬਰੂਦ ਦੇ ਲਾਗੇ ਅੱਗ ਰੱਖ ਦਿਉ ਨਾ, ਤਾਂ ਉਸੇ ਵੇਲੇ ਉਹ ਗੜੁੰਮਾ ਪਾ ਦਿੰਦਾ ਹੈ, ਧਮਾਕੇ ਕਰ ਦਿੰਦਾ, ਪਟਾਕੇ ਪੈ ਜਾਂਦੇ ਹੈ। ਬੰਬ ਲਾਗੇ ਕਰ ਦਿਉ ਨਾ, ਡੱਬੀ ਛੋਟਾ ਬੰਬ ਹੁੰਦਾ ਹੈ, ਉਹ ਕਿੰਨਾ ਖੜਕਾ ਕਰਦਾ ਹੈ। ਵੱਡੇ ਬਰੂਦ ਲਾਗੇ ਅੱਗ ਕਰ ਦਿਉ, ਫਿਰ ਤਾਂ ਪਤਾ ਹੀ ਕੋਈ ਨਹੀਂ ਕਿ ਉਹਨੇ ਪਿੰਡਾਂ ਦੇ ਪਿੰਡ ਤੋਂ ਬਾਹਰ ਕਰ ਦੇਣੇ ਹੈ। ਇਸੇ ਤਰ੍ਹਾਂ ਸਿੰਘਾਂ ਦਾ ਅਤੇ ਤੁਰਕਾਂ ਦਾ, ਤੁਰਕ ਕਹੀਏ ਮੁਸਲਮਾਨਾਂ ਦਾ ਮੇਲ ਹੈ, ਕਦੀ ਅੱਜ ਤੱਕ ਬਣੀ ਨਹੀਂ ਹੈ। ਪਹਿਲੇ ਦਿਨ ਤੋਂ ਇਹ ਤੁਰਕ ਵਿਗੜੇ ਹੀ ਆਏ ਹੈ, ਤਾਂ ਇਹਦੇ ਗੁਰੂ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ। ਭਾਈ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਅਤੇ ਇਹਨਾਂ ਤੁਰਕਾਂ ਨੇ ਕੁਰਾਨ ਸ਼ਰੀਫ ਦੀਆਂ ਸਹੁੰਾਂ ਖਾ ਖਾ ਕੇ, ਤਾਂ ਗੁਰੂ ਮਹਾਰਾਜ ਨੂੰ ਕਿਹਾ ਸੀ ਵੀ ਕਿਲ੍ਹਾ ਛੱਡ ਦਿਓ ਅਤੇ ਅਸੀਂ ਸਹੁੰਾਂ ਖਾਂਦੇ ਹਾਂ, ਅਸੀਂ ਆਪ ਜੀ ਨੂੰ ਕੁਝ ਨਹੀਂ, ਕੋਈ ਜੰਗ ਯੁੱਧ ਕਰਾਂਗੇ, ਤੁਸੀਂ ਚਲੇ ਜਾਓ, ਫਿਰ ਭਾਵੇਂ ਆ ਜਾਓ ਇੱਕ ਵਾਰ ਚਲੇ ਜਾਓ। ਗੁਰੂ ਜੀ ਨੇ ਇੱਥੋਂ ਸਿੱਧ ਹੁੰਦਾ ਹੈ ਵੀ ਉਹਨਾਂ ਦੇ ਮੁਸਲਮਾਨਾਂ ਨੇ ਨਹੀਂ ਮੰਨਿਆ ਹੈ ਕੁਰਾਨ ਸ਼ਰੀਫ ਨੂੰ, ਜਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੰਨਿਆ ਹੈ, ਜਿਨ੍ਹਾਂ ਨੇ ਉਹ ਕੁਰਾਨ ਸ਼ਰੀਫ ਦੀ ਸਹੁੰ ਵੇਖ ਕੇ ਕਿਲ੍ਹਾ ਛੱਡ ਦਿੱਤਾ। ਹਿੰਦੂ ਲੋਕਾਂ ਨੇ, ਹਿੰਦੂ ਲੋਕ ਵੀ ਉਹਨਾਂ ਗਾਂ ਨੂੰ ਨਹੀਂ ਮੰਨਦੇ ਜਿਨ੍ਹਾਂ ਸਤਿਗੁਰੂ ਜੀ ਨੇ ਮੰਨਿਆ ਹੈ। ਜੇ ਉਹ ਮੰਨਦੇ ਹੁੰਦੇ ਤਾਂ ਆਟੇ ਦੀ ਗਊ ਬਣਾ ਕੇ ਥਾਲ ਵਿੱਚ ਭੇਜੀ ਸੀ, ਹੋਰ ਵੀ ਉਹਨਾਂ ਨੇ ਚਿੰਨ੍ਹ ਭੇਜੇ, ਅਤੇ ਪਰ ਉਹਨਾਂ ਮੰਨਿਆ ਕੋਈ ਨਹੀਂ, ਫਿਰ ਹਮਲਾ ਕਰ ਦਿੱਤਾ, ਆਪਣੀ ਆਦਤ ਨਹੀਂ ਛੱਡੀ। ਸਤਿਗੁਰੂ ਜੀ ਨੇ ਜਿਹੜਾ ਹੈ ਪੂਰੀ ਉਹ ਧਰਮ ਦੀ ਰੱਖਿਆ ਕੀਤੀ, ਧਰਮ ਵਾਸਤੇ ਧਰਮ ਦੇ ਬਚਨਾਂ ਦੇ ਰਹੇ। ਸਤਿਗੁਰੂ ਜੀ ਦੀ ਬਹੁਤਤਾ ਜ਼ਿਆਦੀ ਹੈ, ਸਤਿਗੁਰੂ ਜੀ ਜ਼ਿਆਦੇ ਵੱਡੇ ਹੈ। ਇਸ ਗੱਲ ਪਿੱਛੇ ਵੀ ਗੁਰੂ ਮਹਾਰਾਜ ਵੱਡੇ ਤਾਂ ਹੈ ਹੀ ਹੈ, ਪਰ ਇਹਨਾਂ ਲੋਕਾਂ ਨੇ ਜਿਹੜਾ ਆਪਣੇ ਆਪ ਨੂੰ ਵੱਡਾ ਮੰਨਦੇ ਹੈ, ਇੱਥੋਂ ਪੂਰਾ ਹੀ ਫੇਲ ਹੋ ਗਏ ਵੀ ਇਹਨਾਂ ਨੂੰ ਧਰਮ ਦੀ ਵੀ ਕੋਈ ਪਰਵਾਹ ਨਹੀਂ, ਇਹਨਾਂ ਲੋਕਾਂ ਨੂੰ ਲਾਲਚ ਕਾਰਨ ਕੁਝ ਵੀ ਕਰ ਸਕਦੇ ਇਹ ਲੋਕ। ਅਤੇ ਸਤਿਗੁਰੂ ਜੀ ਨੇ ਇਹਨਾਂ ਦੀ ਕੁਟਲ ਨੀਤੀ ਵੇਖ ਕੇ ਉਹ ਫਿਰ ਸਿੱਖਿਆ ਦਿੱਤੀ, ਭਾਈ ਸਰ੍ਹੋਂ ਦੇ ਤੇਲ ਵਿੱਚ ਜੇ ਬਾਂਹ ਡਬੋ ਦਈਏ, ਉਹ ਸਰ੍ਹੋਂ ਦੇ ਤੇਲ 'ਚ ਬਾਂਹ ਡਬੋ ਕੇ ਡਰੰਮ ਵਿੱਚ ਪਾ ਕੇ ਤਿਲਾਂ ਦੀ ਬੋਰੀ 'ਚ ਬਾਂਹ ਨੂੰ ਗੱਡ ਦਈਏ, ਉਹ ਜਿੰਨੇ ਤਿਲ ਲੱਗ ਜਾਣ, ਹੁਣ ਕਿੰਨਾ ਤਿਲ ਲੱਗ ਜਾਣਾ ਹੈ ਬੁੱਕਾਂ ਦੇ ਬੋਕੀ, ਜੇ ਇੰਨੀਆਂ ਕਸਮਾਂ ਵੀ ਇਹ ਤੁਰਕ ਖਾਣ, ਹਿੰਦੂ ਖਾਣ, ਫਿਰ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਫਿਰ ਵੀ ਇਹਨਾਂ 'ਤੇ ਭਰੋਸਾ ਨਹੀਂ ਕਰਨਾ। ਇਹਨਾਂ ਦੀ ਖਾਤਰ ਹੀ ਸਤਿਗੁਰੂ ਜੀ ਨੇ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੀਸ ਦਿੱਤਾ ਹੈ, ਫਿਰ ਵੀ ਵੇਖ ਲਓ ਕੀ ਇਹਨਾਂ ਗੁਣ ਪਾਇਆ ਹੈ। ਅਤੇ ਉਹੀ ਇੱਥੇ ਕਵੀ ਜੀ ਗੱਲ ਦੱਸ ਰਹੇ ਹੈ ਵੀ ਸਿੰਘਾਂ ਦਾ ਤੁਰਕਾਂ ਦਾ ਕਦੀ ਮੇਲ ਹੋਇਆ ਹੀ ਨਹੀਂ, ਮੇਲ ਜੋੜ ਕਦੀ ਭਲਾ ਹੈ ਨਹੀਂ, ਇਹਦੇ 'ਚ ਬਣਦਾ ਹੀ ਨਹੀਂ, ਕਿਉਂਕਿ ਬਰੂਦ ਅਤੇ ਅੱਗ ਵਾਲਾ ਮੇਲ ਹੈ ਸਿੰਘਾਂ ਦਾ ਅਤੇ ਮੁਸਲਮਾਨਾਂ ਦਾ। ਜਦੋਂ ਇਹ ਮੇਲ ਕਰਨ ਦੀ ਕੋਈ ਗੱਲ ਹੁੰਦੀ ਹੈ, ਤਦੋਂ ਇਹ ਪਰਮੇਸ਼ੁਰ ਬਿਧ ਖੋਟੀ ਜਿਹੜੀ ਉਹ ਬਣਾ ਦਿੰਦਾ ਹੈ, ਹੋ ਜਾਂਦੀ ਹੈ। ਉਹ ਚੰਡੀ ਪਰਮੇਸ਼ੁਰ ਦੀ ਜੋ ਸ਼ਕਤੀ ਸ੍ਰੀ ਸਾਹਿਬ ਹੈ, ਉਦੋਂ ਹੀ ਤੋੜ ਦਿੰਦੀ ਹੈ ਜਦੋਂ ਮੇਲ ਹੋਣ ਲੱਗਦਾ ਹੈ, ਕੋਈ ਨਾ ਕੋਈ ਵਿੱਚੇ ਭਸੂੜੀ ਪੈ ਜਾਂਦੀ। ਹੁਣ ਸਿੰਘ ਤੁਰਕਾਂ ਵਾਸਤੇ ਗਏ ਸੀ ਲਾਹੌਰ, ਉਹ ਬੁੱਚੜ ਲੰਘ ਰਹੇ ਸੀ, ਗਾਈਆਂ ਲੈ ਕੇ ਸਿੰਘਾਂ ਨੇ ਉਹ ਮਾਰ ਦਿੱਤਾ ਬੁੱਚੜਾਂ ਨੂੰ, ਉੱਥੇ ਰੌਲਾ ਪੈ ਗਿਆ ਇਸੇ ਗੱਲ ਤੋਂ ਹੀ। ਇਸ ਤਰ੍ਹਾਂ ਸਿੰਘਾਂ ਦਾ ਅਤੇ ਮੁਸਲਮਾਨਾਂ ਦਾ ਕੋਈ ਮੇਲ ਪਹਿਲਾਂ ਕਦੀ ਹੋਇਆ ਨਹੀਂ, ਹੁਣ ਹੁੰਦਾ ਨਹੀਂ, ਅਗਾਂਹ ਕਦੀ ਹੋਵੇਗਾ ਨਹੀਂ। ਜੇ ਕੋ ਆਖੇ ਪ੍ਰਸ਼ਨ ਜਿਹ ਪਾਠ 'ਤੇ ਆਉਣਾ ਹੈ। ਹੁਣ ਕਵੀ ਜੀ ਨਿਰਣਾ ਕਰਕੇ ਦੱਸ ਰਹੇ ਹੈ ਕਿ ਮਹਾਰਾਜਾ ਕੌੜਾ ਮੱਲ ਦੀ ਵੀ ਇਸੇ ਸਮੇਂ ਜਿਹੜੀ ਸ਼ਹੀਦੀ ਹੋਈ ਹੈ, ਪਰ ਉਹ ਜੇ ਕੋਈ ਕਹਿੰਦੇ ਹੈ ਵੀ ਪੁੱਛੇ ਵੀ ਕਦੋਂ ਹੋਈ ਹੈ, ਇਹੋ ਜਿਹਾ ਜੇ ਕੋਈ ਪ੍ਰਸ਼ਨ ਕਰੇ। ਫਿਰ ਆਗੇ ਸ਼ਾਹੇ ਕਿਆ ਕੀਨ, ਵੀ ਜਦੋਂ ਭਾਈ ਸੁੱਖਾ ਸਿੰਘ ਜੀ ਸ਼ਹੀਦ ਹੋ ਗਏ, ਸਿੰਘਾਂ ਦਾ ਜੱਥਾ ਇੱਧਰ ਮੁੜ ਆਇਆ ਵਾਪਸ ਲਾਹੌਰ ਤੋਂ, ਅਤੇ ਮਗਰੋਂ ਜਿਹੜਾ ਅਹਿਮਦ ਸ਼ਾਹ ਨੇ ਕੀ ਕੀਤਾ ਲਾਹੌਰ ਦੇ ਵਿੱਚ,
ਲਾਹੌਰ
ਅਹਿਮਦ ਸ਼ਾਹ ਕੋਲ ਟੁੱਟੀ ਆ ਕਿ ਨਹੀਂ ਟੁੱਟੀ, अहमद शाह ने लाहौर जितया है कि नहीं जितया, फतेह किया कि नहीं किया।
उत्तर चाहिए तस्दीन,
उत्तर चाहिए तस्दीन। कहते उस जे कोई प्रश्न कर दे भी मगरों अहमद शाह ने की किया भी लाहौर जितया कि नहीं जितया, कहते उन्हूं आ जड़ा उत्तर दहो।
उसी हंगामे मैं बेमयो,
कहते उस जड़ा जदों सिख इधर आ गया ना हुण उहदे मीर मनू की चढ़ाई करके आया ही सी लाहौर के कब्जा कारण अहमद शाह, इन्हें मीर मनू नाल गिरजे पठाणा नूं लै के अहमद शाह ने जंग मचा दित्ती। जदों जंग मचा दित्ती हुण दीवान कौड़ा मल ने सिंघां नूं बुलाया सी, सिंघ दे वापस आ गए ते पर उहदे दीवान सी मीर मनू दा, उहने थोड़ी वापस आउणा सी, उहने तां उत्थे रहिणा सी, उह रहिंदा वी उत्थे सी। फिर मीर मनू हुणा ने जिहड़ी फौज सी ये अगे हो गए, जिहड़े दीवान दीवान कौड़ा मल हुणी लड़ रहे सन, वो उस हंगामे दे विच उन्हें शहीदी पाई जो गुरु का सहजधारी सिख सी।
कौड़ा मल दीवान,
जो दीवान कौड़ा मल सी मीर मनू दा,
साथे संगत सिंह ओ,
इस तरह उन्हां दे नाल ही संगत सिंह एक वजीर सी,
राजा जेजोवान,
जो राजा सी जेजोवान दा, जां इंज कह लो भी जेजोवान दा राजा भी नाल सी, ते संगत सिंह एक वजीर सी, ये भी उपाई दीवान कौड़ा मल जी दे नाल ही शहीद होए हन।
चौपाई कई महीने लड़ते पए,
ये कई महीने लड़ाई होंदी रही, फिर उत्थे लाहौर सिंह ते आ गए मगरों लड़ाई लाहौर चलदी रही। दीवान कौड़ा मल जी ऐसा अड़े, कहिंदे गुरु की कृपा नाल गुरु का आसरा भी रखता सी, ये लड़दा गया, इन्हें दे वैरियां दे आहू ला सुटे, जो कट कट के सुटी जावे एक दिन रब की ऐसी बिध बन गई, ये जिहड़े हाथी चढ़िया सी हाथी तुरे आ गए, हाथी का पैर कितने पै गया कबर च, हाथी डिग पिया, हाथी समेत ही दीवान कौड़ा मल जो डिग पे, इहदी फौज जिहड़ी सी उह ढिली पै गई, भी लगता साडा जिहड़ा दीवान मारिया गया है, तो मालक तो बिना जिहड़ा औखा हो जाता है नौकर नूं लड़ना, मुढ़ तो बिना रुख रहिंदा नहीं है, फौज सारी अटक गई। फिर तो पठाणा ने ऐसा नेर पाया उन्हां दे, इन्हां नूं छड्डिया, फिर मुगलां दे इन्हां ने जिहड़ा कट कट के सिरां दे सिर बाहां दीआं बाहां दे ढेर ला छड्डे, 3 लख दा कहिंदे उस वक्त दोहां धिरां दी फौज सी 3 लख। दीवान कौड़ा मल जदों डिग पिया, एक जहान खान सी चंगा सरदार अहमद शाह अब्दाली दा, उन्हें जदों दीवान कौड़ा मल नूं वेख्या, वह अपना घोड़े घोड़े के 2 सवार वक्रे लै के नाल आप भी घोड़ा अपना लै के, तो बड़ी छेती नाल वढ़दा होया मुगलों नूं इहदी फौज दीवान कौड़ा मल दी नूं पहुँच गया। इत्थे दीवान कौड़ा मल दे पास इत्थे आ के उन्हें डिगे हुए दा सिर वढ़ के ते जिहड़ा है वह लै गया। जदों सिर वढ़ दिता इधरों जिहड़ा सी मीर मनू, ये उस वक्त ये भी उदों ही काबू आया है। फिर
नह दिल्लियों को मदद आए,
ते कई महीने लड़दे रहे, दिल्ली तो कोई मदद आई ना,
तुरत रोहेले रोला पाया,
उधरों रोहेला जिहड़ा नजीब खां पठान सी ने अपना रोला पाया सी गाज दीन मुगल ना, क्योंकि ये मुगलों के ही जिहड़े सी वजीर सी, इधरों मीर मनू भी मुगलों विच्चों ही सी, तो पर उन्हां दे अपना दिल्ली विच रौला पाया, हुण मदद किने करनी, सरकार पिछे होवे तो सर भेजे कुछ, इन्हां दा अपना रौला सी, अपने रोने रो रहे सी, जिस करके रहेले ने पठान ने नजीब खान ने रौला दिल्ली विच पाया होया सी, ते इधरों मीर मनू जिहड़ा उह कल्ला हुण किन्नी कु फौज अहमद शाह नाल लड़दा, वह अपनी फौज लड़ाउंदा लड़ाउंदा ये भी ढिला पै गया।
मीर मनू
इम
शाह हराया,
इस तरह मीर मनू नू जिहड़ा है अहमद शाह ने हरा दिता। जदों दीवान कौड़ा मल दा सिर वढ दिता, ते कई थावां ते इवें हुंदा वी मीर मनू दे हाथी भजा के भज्जन लगा सी, जदों इह भज्जन लगा इहनू फिर गिलजे पठाणा ने फड़ लिया, उहदे हाथी नूं थल्ले ला लिया, इहनू फड़ के लै आंदा अहमद शाह दे कोल। अहमद शाह कहन लगा, दस तेरे नाल की बदसलूकी कीती जावे, तू बड़ा खपाया है बड़े चिर दा, तू पहला भी मेरे नाल टाकरा लिया सरहद, हुण दस तेरे नाल की कीता जावे। ਮੀਰ ਮੈਨੂੰ ਕਹਿੰਦੇ ਬਹਾਦਰ ਦਾ ਤਾਂ ਪਤਾ ਨਹੀਂ ਹੈ, ਪਰ ਇਹ ਰਾਜਨੀਤਿਕ ਦੇ ਸਿਆਣਾ ਬੜਾ ਸੀ, ਰਾਜਨੀਤੀ ਵਿੱਚ ਬੜਾ ਸੂਝਵਾਨ ਸੀ। ਇਹਨੇ ਬਚਨਾਂ ਦੀ ਐਸੀ ਮਾਰ ਮਾਰੀ, ਅਹਿਮਦ ਸ਼ਾਹ ਨੂੰ ਕਹਿਣ ਲੱਗਾ, ਜੇ ਤਾਂ ਤੂੰ ਹੈ ਕਸਾਈ ਜ਼ਾਲਮ ਬਾਦਸ਼ਾਹ, ਫਿਰ ਤੇਰੀ ਜਿਵੇਂ ਮਰਜ਼ੀ ਹੈ ਤੂੰ ਰੱਖਣਾ ਰੱਖ, ਤੇਰੀ ਮਰਜ਼ੀ ਤਾਂ ਤੂੰ ਮਾਰ ਦੇ। ਜੇ ਤਾਂ ਤੂੰ ਹੈ ਵਪਾਰੀ, ਫਿਰ ਤੂੰ ਇੰਜ ਕਰ ਵੀ ਜੋ ਤੂੰ ਕੁਝ ਲੈਣਾ ਹੈ, ਜਿੰਨਾ ਤੈਨੂੰ ਲਾਲਚ ਦੱਸ ਦੇ, ਤੈਨੂੰ ਮੈਂ ਦੌਲਤ ਧਨ ਦੇ ਦਿਆਂਗਾ। ਅਤੇ ਜੇ ਤਾਂ ਤੂੰ ਹੈ ਕਰੀਮ ਰਹੀਮ, ਕਿਰਪਾਲੂ ਹੈ, ਰਹਿਮ ਦਿਲ ਹੈ, ਅਤੇ ਫਿਰ ਤੂੰ ਇੰਜ ਕਰ ਵੀ ਮੈਨੂੰ ਬਖਸ਼ ਦੇ। ਕਿਉਂ ਬਖਸ਼? ਕਿਉਂਕਿ ਮੇਰਾ ਧਰਮ ਹੈ ਆਪਣੇ ਬਾਦਸ਼ਾਹ ਦੀ ਖਾਤਰ ਲੜਨਾ, ਮੈਂ ਨਮਕ ਹਰਾਮ ਨਹੀਂ ਹਾਂ, ਮੈਂ ਆਪਣੇ ਬਾਦਸ਼ਾਹ ਦੀ ਖਾਤਰ, ਮੈਂ ਉਹਦਾ ਨਵਾਬ ਸੂਬੇਦਾਰ ਹਾਂ, ਮੇਰਾ ਲੜਨਾ ਹੀ ਬਣਦਾ, ਮੈਂ ਤਾਂ ਹੀ ਤੇਰੇ ਨਾਲ ਲੜਿਆ ਹਾਂ, ਫਿਰ ਤੂੰ ਬਖਸ਼ ਦੇ। ਅਹਿਮਦ ਸ਼ਾਹ ਤਾਂ ਖੁਸ਼ ਹੋ ਗਿਆ ਜੀ ਗੱਲ ਸੁਣ ਕੇ, ਵੀ ਵਾਕਿਆ ਸੂਰਮਤਾਈ ਵਾਲੀ ਗੱਲ, ਸਮਝਦਾਰੀ ਵਾਲੀ ਗੱਲ ਹੈ। ਫਿਰ ਉਹਨੇ ਉੱਦਾਂ ਇਹਨੂੰ ਪਰਖਣ ਵਾਸਤੇ ਵੀ ਕਿੰਨਾ ਕੁ ਕੰਮ ਦਾ ਬੰਦਾ ਹੈ, ਕਹਿੰਦਾ ਤੂੰ ਇੰਝ ਦੱਸ, ਅੱਜ ਤਾਂ ਖੁਦਾ ਨੇ ਤੈਨੂੰ ਫੜਾ ਦਿੱਤਾ ਹੈ ਮੇਰੇ ਕੋਲ, ਨਾ ਕਰੇ ਖੁਦਾਏ ਵੀ ਖੁਦਾ ਨਾ ਕਰੇ ਵੀ ਤੇਰੇ ਮੈਂ ਕਾਬੂ ਆ ਜਾਂਦਾ, ਫਿਰ ਤੂੰ ਕੀ ਕਰਦਾ। ਇਹ ਮੀਰ ਮੈਨੂੰ ਕਹਿਣ ਲੱਗਾ ਵੀ ਮੈਂ ਜੇ ਤੂੰ ਮੇਰੇ ਕਾਬੂ ਆ ਜਾਂਦਾ, ਤੇਰਾ ਮੈਂ ਸਿਰ ਵੱਢ ਕੇ ਅਤੇ ਬਾਦਸ਼ਾਹ ਆਪਣੇ ਦੇ ਚਰਨਾਂ ਵਿੱਚ ਰੱਖ ਦਿੰਦਾ ਜਾ ਕੇ। ਅਹਿਮਦ ਸ਼ਾਹ ਖੁਸ਼ ਹੋ ਗਿਆ ਵੀ ਇਹੀ ਸੂਰਮਿਆਂ ਦੀ ਗੱਲ ਹੈ, ਇਹੀ ਵਜ਼ੀਰ ਦਾ ਸੂਬੇਦਾਰ ਦਾ ਧਰਮ ਹੋਣਾ ਚਾਹੀਦਾ ਆਪਣੇ ਬਾਦਸ਼ਾਹ ਦੇ, ਕਦੀ ਨਮਕ ਹਰਾਮੀ ਨਾ ਕਰਨੀ। ਫਿਰ ਉਹਨੇ ਉਸ ਵਕਤ ਸਾਧ ਸੰਗਤ ਜੀ ਮੀਰ ਮੰਨੂ ਨੂੰ ਕੀ ਕੀਤਾ ਹੈ ਵੀ ਕਹਿੰਦਾ ਵੀ ਤੂੰ ਅੱਜ ਤੋਂ ਮੇਰੇ ਵੱਲੋਂ ਜਿਹੜਾ ਹੈ ਦੀਵਾਨ ਹੋ ਗਿਆ, ਸੂਬੇਦਾਰ ਹੋ ਗਿਆ ਲਾਹੌਰ ਦਾ, ਪੂਰੇ ਪੰਜਾਬ ਦਾ ਹੀ। ਮੀਰ ਮੰਨੂ ਨੂੰ ਫਿਰ ਦੀਵਾਨ ਉਹਨੇ ਥਾਪ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੇ। ਇਸ ਤਰ੍ਹਾਂ ਮੀਰ ਮੰਨੂ ਨੂੰ ਹਰਾਇਆ ਅਹਿਮਦ ਸ਼ਾਹ ਨੇ।
ਹੱਥ ਬੰਦ ਗਲ ਕੱਪੜੋ ਪਾਏ,
ਜਦੋਂ ਇਹ ਹਾਰ ਗਿਆ ਇਹਨੇ ਹੱਥ ਬੰਨ ਲਏ ਅਤੇ ਗਲ ਵਿੱਚ ਇਹਨੇ ਕੱਪੜਾ ਪਾ ਲਿਆ, ਕੱਪੜਾ ਕਹੀਏ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਲਏ।
ਨੱਠ ਨਾ ਗਇਓ ਮਿਲ ਪਇਓ ਸ਼ਾਹੇ,
ਇਹ ਨੱਠਣ ਲੱਗਾ ਸੀ, ਨੱਠਣ ਤੇ ਇਹਨੂੰ ਜਾਣ ਨਹੀਂ ਦਿੱਤਾ, ਪਰ ਇਹ ਸ਼ਾਹ ਦੇ ਚਰਨੀ ਜਾ ਪਿਆ।
50 ਲੱਖ ਰੁਪਏ ਲਿਓ ਉਨਮਨ,
ਉਹਦੇ ਸ਼ਰਣੀ ਜਾ ਕੇ ਪੈ ਗਿਆ। ਇਹ ਜਿਹੜੀ ਤੁਹਾਨੂੰ ਆਪ ਦੇ ਵਿਚਾਰ ਪਿੱਛੇ ਦੱਸੀ, ਇਹ ਸਾਰੀ ਗੱਲਬਾਤ ਹੋਈ। ਉਹ ਫਿਰ ਕਹਿਣ ਲੱਗਾ ਵੀ ਤੂੰ ਇੰਝ ਕਰ, ਤੂੰ ਅੱਜ ਤੋਂ ਸੂਬੇਦਾਰ ਮੇਰੇ ਵੱਲੋਂ ਸਾਰੇ ਪੰਜਾਬ ਦਾ, ਅਤੇ ਤੂੰ ਇੰਝ ਕਰ ਵੀ 50 ਲੱਖ ਰੁਪਈਆ ਪਰ ਡਨ। ਫਿਰ ਇਹਨੇ 50 ਲੱਖ ਰੁਪਈਏ ਡਨ, 11 ਘੋੜੇ ਚੰਗੀ ਨਸਲ ਦੇ, 2 ਹਾਥੀ, ਸੋਨੇ ਦੀਆਂ ਅਤੇ ਚਾਂਦੀ ਦੀਆਂ ਘੋੜੇ 'ਤੇ ਪਾਉਣ ਵਾਲੀਆਂ ਕਾਠੀਆਂ, ਜੇਵਰ, ਇਸ ਤਰ੍ਹਾਂ ਕਿੰਨਾ ਹੀ ਧਨ ਦੇ ਕੇ ਫਿਰ ਇਹਨੇ ਆਪਣੀ ਜਾਨ ਛਡਾਈ ਸੀ।
ਫਿਰ ਸ਼ਾਹੇ ਬਹਾਇਓ ਕਰ ਆਪਣ
ਆਪਣ, ਜਿਹੜਾ ਅਹਿਮਦ ਸ਼ਾਹ ਨੇ ਆਪਣੇ ਵੱਲੋਂ ਇਹਨੂੰ ਸੂਬੇਦਾਰ ਥਾਪ ਦਿੱਤਾ ਲਾਹੌਰ ਦਾ।
ਲਾਹੌਰ ਜਿੱਤ ਦਿੱਲੀ ਜਿੱਤ ਲਈ,
ਇਹਨੇ ਅਹਿਮਦ ਸ਼ਾਹ ਫਿਰ ਇੱਥੋਂ ਜਿੱਤ ਕੇ ਲਾਹੌਰ, ਇਹਨੇ ਦਿੱਲੀ ਵੱਲ ਮੂੰਹ ਕਰ ਲਿਆ, ਸਰਹੰਦ ਵੀ ਜਿੱਤ ਲਈ ਅਤੇ ਦਿੱਲੀ ਵੀ ਇਹਨੇ ਜਿੱਤ ਲਈ। ਉੱਥੇ ਜਿਹੜੇ ਗਾਜੀ ਦੀਨ ਮੁਗਲ ਨੇ ਮਰਹੱਟੇ ਜਿਹੜੇ ਲਾਗੇ ਵਾੜੇ ਸੀ ਉਹ ਸਾਰੇ ਕੱਢ ਦਿੱਤੇ।
ਖਾਨ ਨਜੀਬ ਕੋ ਦਿੱਲੀ ਦਈ,
ਤੇ ਨਜੀਬ ਖਾਨ ਜਿਹੜਾ ਰੋਣੇ ਰੋਂਦਾ ਸੀ ਵੀ ਅਹਿਮਦ ਸ਼ਾਹ ਮੈਂ 1 ਕਰੋੜ ਰੁਪਈਆ ਟਕਾ ਭਰੂ, ਤੂੰ ਮੇਰੀ ਮਦਦ ਕਰ, ਅਤੇ ਗਾਜੀ ਦੀਨ ਮੁਗਲ ਨੂੰ ਇੱਥੋਂ ਕੱਢ ਮਰਹੱਟਿਆਂ ਸਮੇਤ, ਉਹਨਾਂ ਨੂੰ ਕੱਢ ਦਿੱਤਾ। ਫਿਰ ਅਹਿਮਦ ਸ਼ਾਹ ਨੇ ਆਪਣੀ ਮਨ ਮਰਜ਼ੀ ਕੀਤੀ, ਨਜੀਬ ਖਾਨ ਨੂੰ ਇਹਨੇ ਕੀ ਕੀਤਾ ਵੀ ਦਿੱਲੀ ਦਾ ਵਜ਼ੀਰ ਥਾਪ ਦਿੱਤਾ, ਅਤੇ ਇਹਨੇ ਬਲਬਗਾੜ ਮਥੁਰੇ ਤੱਕ ਫਿਰ ਲੁੱਟਿਆ, ਇਹਨੇ ਚੰਗੀ ਤਰ੍ਹਾਂ ਆਪਣੀ ਮਨ ਮਰਜ਼ੀਆਂ ਕੀਤੀਆਂ, ਮਨ ਆਈਆਂ ਕੀਤੀਆਂ ਅਹਿਮਦ ਸ਼ਾਹ ਨੇ। ਆ ਬਲਬਗਾੜ ਫਰੀਦਾਕੋਟ ਦੇ ਲਾਗੇ ਹੀ ਆਉਂਦਾ ਜਦੋਂ ਮਥੁਰੇ ਨੂੰ ਜਾਈਏ। ਇਸ ਤਰ੍ਹਾਂ ਇਹਨੇ ਮਥੁਰੇ ਤੱਕ ਚੰਗੀ ਲੁੱਟ ਮਚਾਈ ਅਹਿਮਦ ਸ਼ਾਹ ਨੇ। ਤੇ ਆਪਣਾ ਉਹਨੇ ਵਜ਼ੀਰ ਕਰਕੇ ਇਹਨੂੰ ਭਾ ਦਿੱਤਾ ਦਿੱਲੀ ਦੇ ਵਿੱਚ ਨਜੀਬ ਖਾਨ ਰਹੇਲੇ ਪਠਾਨ ਨੂੰ।
ਸ਼ਾਹੀ ਮੁਗਲਨ ਕੀ ਪਈ ਦਿਲਿਓਂ ਤਕੀਰ,
ਇਸ ਤਰ੍ਹਾਂ ਮੁਗਲੀ ਸ਼ਾਹੀ ਜਿਹੜੇ ਮੁਗਲ ਸ਼ਾਹ ਸਨ ਬਣਦੇ ਆ ਰਹੇ ਸੀ, ਸਮੇਂ ਸਮੇਂ ਨਾਲ ਫਰਕਸ਼ੀਅਰ ਹੋਣੀ ਅਤੇ ਔਰੰਗਜ਼ੇਬ ਹੋਣਾ ਤੋਂ ਬਾਅਦ ਫਰਕਸ਼ੀਅਰ ਹੋਣੀ, ਜਿਹੜੇ ਬਹਾਦਰ ਸ਼ਾਹ ਹੋਣੀ, ਇਹ ਸਾਰੇ ਜਿਹੜੇ ਬਣਦੇ ਆ ਰਹੇ ਸੀ, ਮੁਹੰਮਦ ਸ਼ਾਹ ਰੰਗੀਲੇ ਹੋਣੇ, ਇਹਨਾਂ ਸਾਰਿਆਂ ਦੀ ਬਾਦਸ਼ਾਹੀ ਜਿਹੜੀ ਚਲੀ ਗਈ, ਹੱਟ ਗਈ, ਤਕੀਰ ਗਈ, ਹੱਟ ਗਈ, ਖਤਮ ਹੋ ਗਈ, ਇਹਨਾਂ ਦਾ ਸਫਾਇਆ ਹੋ ਗਿਆ ਦਿੱਲੀ ਵੱਲੋਂ ਮੁਗਲ ਸਰਕਾਰ ਦਾ, ਪਠਾਣਾ ਨੇ ਆ ਕੇ ਮੱਲ ਮਾਰ ਲਈ।
ਦੋਹਰਾ ਇਸ ਦਿੱਲੀ ਪਰਵਚਨ।
ਇਹ ਪਰਜਾਵਣੋ, ਇਹ ਦਿੱਲੀ ਦੇ ਉੱਪਰ ਪਰਚਾਉਣੋ ਕਹੀਏ ਲੁੱਟਣ ਵਾਸਤੇ।
ਉੱਠਿਓ ਤੋ ਬਹੁਤੀ ਵਾਰ,
ਕਈ ਵਾਰ ਜਿਹੜੇ ਆ ਬੜੇ ਜਾਣੇ ਉੱਠੇ, ਆ ਪੱਛਮ ਵੱਲੋਂ ਵੀ, ਪਠਾਨ ਵੀ, ਮੁਗਲ ਵੀ, ਸਿੰਘ ਵੀ, ਇਸੇ ਤਰ੍ਹਾਂ ਮਰਹੱਟੇ ਮਰਾਠੇ ਵੀ,
ਦੱਖਣੀ ਓਬਡ ਪੱਛਮੀ,
ਆ ਦੱਖਣ ਵੱਲੋਂ ਹਜੂਰ ਸਾਹਿਬ ਦੀ ਸਾਈਡ ਜਾਂ ਮਹਾਰਾਸ਼ਟਰ ਪੂਰਾ ਹੀ ਲਾ ਲਓ, ਮਹਾਰਾਸ਼ਟਰ ਵੱਲੋਂ ਮਰਾਠੀ ਲੋਕ, ਪੱਛਮ ਵੱਲੋਂ ਪਠਾਨ ਲੋਕ, ਲੜ ਲੜ ਕੇ, ਮਰ ਮਰ ਕੇ ਖਵਾਰ ਹੋਏ ਮਰਹੱਟਿਆਂ ਦੀ ਅਤੇ ਪਠਾਣਾਂ ਦੀ ਵੀ। ਕਈ ਵਾਰ ਆਪੋ ਵਿੱਚ ਲੜਾਈ ਹੋਈ ਦਿੱਲੀ ਨੂੰ ਮੱਲਣ ਵਾਸਤੇ, 22 ਸੂਬਿਆਂ ਦੇ ਕਬਜ਼ਾ ਕਰਨ ਵਾਸਤੇ। ਹੁਣ ਜਿਹੜਾ ਕਹਿੰਦੇ ਚੌਥਾ ਮੁਗਲ ਵਜ਼ੀਰ ਸੀ ਮੁਹੰਮਦ ਸ਼ਾਹ ਰੰਗੀਲੇ ਦਾ, ਗਾਜੀ ਦੀਨ,
ਦਿੱਲੀ ਕੋ ਜੋ ਵਜ਼ੀਰ,
ਦਿੱਲੀ ਦਾ ਜਿਹੜਾ ਚੌਥਾ ਵਜ਼ੀਰ ਸੀ, ਉਹ ਨੱਠ ਕਰਕੇ ਮਰਹੱਟਿਆਂ ਦੇ ਕੋਲ, ਮਰਾਠੀਆਂ ਦੇ ਕੋਲ ਚਲਿਆ ਗਿਆ ਸੀ। ਜਦੋਂ ਨਜੀਬ ਖਾਨ ਨੇ ਅਹਿਮਦ ਸ਼ਾਹ ਨੂੰ ਬੁਲਾ ਕੇ ਨੂੰ ਕੱਢਿਆ,
ਦਿੱਲੀਓਂ ਹੋਏ ਤਕੀਰ,
ਤੇ ਦਿੱਲੀਓਂ ਦੇ ਇਹਦਾ ਸਫਾਇਆ ਹੋ ਗਿਆ, ਇਹਦੀ ਬਾਦਸ਼ਾਹ, ਇਹਦੀ ਵਜ਼ੀਰ ਪੁਣਾ ਖਤਮ ਹੋ ਗਿਆ।
ਜੋ ਪਈ ਨਾਮ ਕਾਜ ਦੀ ਸੋ ਕਹਾਇਆ,
ਇਹ ਇਹਨਾਂ ਨਾਮ ਸੀ ਕਾਜ ਦੀਨ ਮੁਗਲ,
ਅਲਕਾਬ ਪਤਸ਼ਾਹ ਬਨਰਾ ਪਾਇਆ,
ਇਹ ਮਰਾਠੀਆਂ ਪਾਸ ਚਲਾ ਗਿਆ ਤੇ ਬਾਦਸ਼ਾਹੀ ਦਾ ਇਹਨੇ ਖਿਤਾਬ ਦਾ ਇਹ ਤੇ ਦੁੱਲਾ ਬਣਿਆ ਪਿਆ ਸੀ, ਲਾੜਾ ਬਣਿਆ ਪਿਆ ਸੀ।
ਮਲਾਰ ਮਰਹਟੇ ਸੋ ਦੋਸਤੀ ਲਾਈ,
ਇਹ ਮਲਾਰ ਇੱਕ ਮਲਾਰ ਰਾਓ ਸੀ ਮਰਾਠੀ, ਬੜਾ ਉਹਦੇ ਕੋਲ 3 ਲੱਖ ਕਹਿੰਦੇ ਫੌਜ ਸੀ, ਇਹਨੇ ਉਹਦੇ ਨਾਲ ਦੋਸਤੀ ਲਾਈ ਗਾਜਥੀਨ ਮੁਗਲ ਨੇ।
ਜਾ ਬੈਠੋ ਸੋ ਤਿਸਕੇ ਪਾਈ,
ਉਹਦੇ ਪਾਸ ਜਾ ਕੇ ਮਿੱਤਰ ਬਣ ਕੇ ਬੈਠ ਗਿਆ।
ਕਈ ਬਰਸ ਸੋ ਉਹਾਂ ਰਹਿਓ,
ਕਈ ਸਾਲ ਇਹ ਉੱਥੇ ਰਿਹਾ। ਫਿਰ
ਤਹਿ ਪਾਸ਼ੇ ਉਹਨੇ ਚਾਹੁਣਾ ਲੇਚਿਓ,
ਫਿਰ ਇਹਦੇ ਮਨ 'ਚ ਫਿਰ ਚਾਹ ਉੱਠਿਆ ਵੀ ਦਿੱਲੀ ਦੇ ਕਬਜ਼ਾ ਕਰੀਏ।
25,000,000 ਟਕਾ ਉਹਨੇ ਕੂਚੇ ਠਹਿਰਾਇਓ,
ਉਹਨੇ ਇਹਨੇ ਫਿਰ ਗੱਲ ਕੀਤੀ ਮਲਾਰ ਰਾਓ ਹੋਣਾ ਮਰਾਠੀ ਨਾਲ, ਤੂੰ ਇੰਜ ਕਰ ਫੌਜ ਲੈ ਕੇ ਚੱਲ ਦਿੱਲੀ ਮੇਰੇ ਨਾਲ, ਦਿੱਲੀ ਦੇ ਕਬਜ਼ਾ ਕਰਨਾ ਹੈ, ਮੈਂ 1,00,000 ਰੁਪਈਆ ਤੁਹਾਨੂੰ ਟਕਾ, ਮੈਂ ਟੈਕਸ ਭਰਦਾ, 1,00,000 ਰੁਪਈਆ ਤੁਹਾਨੂੰ ਤੁਰਨ ਦਾ ਦੇਣਾ ਹਾਂ।
25,000 ਜਿਹਾ ਡੇਰਾ ਲਾਇਓ,
ਤੇ ਜਿੱਥੇ ਕਿਤੇ ਵੀ ਰਸਤੇ ਵਿੱਚ ਤੁਸੀਂ ਡੇਰਾ ਕਰੋਗੇ, ਕਿਉਂਕਿ ਦਿੱਲੀ ਤੋਂ ਮਹਾਰਾਸ਼ਟਰ ਕਿੰਨਾ ਹੀ ਦੂਰ ਹੈ, 1,600-1,700 ਕਿਲੋਮੀਟਰ ਪੈ ਜਾਂਦਾ ਮਹਾਰਾਸ਼ਟਰ। ਕਹਿੰਦਾ ਵੀ ਮੈਂ ਜਿਹੜਾ ਤੁਹਾਨੂੰ ਹੈ, ਜਿੱਥੇ ਵੀ ਤੁਸੀਂ ਡੇਰਾ ਕਰੋਗੇ ਰਸਤੇ ਵਿੱਚ, ਪੜਾ ਕਰੋਗੇ, 25,000 ਰੁਪਈਆ ਉੱਥੇ ਰਸਤ ਬਸਤ ਵਾਸਤੇ ਦਿਆ ਕਰਾਂਗਾ।
ਇਸੀ ਭਾਂਤ ਉਹਨੇ ਦਿੱਲੀ ਛੁਡਾਈ,
ਇਸੇ ਤਰੀਕੇ ਨਾਲ ਉਹਨਾਂ ਨੂੰ ਲਿਆ ਕਰਕੇ ਫਿਰ ਮਰਾਠੀਆਂ ਨੂੰ, ਕਿਉਂਕਿ ਮਰਾਠੀ ਬੜੇ ਸੂਰਮੇ ਸੀ, ਸੂਰਮਿਆਂ ਦੀ ਫੌਜ ਸੀ, ਅਤੇ ਦਿੱਲੀ ਫਿਰ ਛੁਡਾ ਲਈ ਇਹਨੇ।
ਰਹੇਲਾ ਰਹੇਲਾ ਦਿੱਲੀਓਂ ਗਾਇਓ ਪਰਾਈ,
ਤੇ ਰਹੇਲਾ ਜਿਹੜਾ ਨਜੀਬ ਖਾਨ ਸੀ ਦਿੱਲੀ ਤੋਂ ਭਜਾ ਮਾਰਿਆ ਫਿਰ ਇੱਕ ਵਾਰ।
ਨਜੀਬ ਗੜੇ ਜਾਂ ਨਜੀਬਾ ਬੜਾ,
ਜਿਹੜਾ ਨਜੀਬ ਖਾਨ ਸੀ ਇਹ ਨਜੀਬ ਆਪਣੇ ਕਿਲ੍ਹਾ ਬਣਾਇਆ ਸੀ ਸਹਾਰਨਪੁਰ ਯੂਪੀ ਦੇ ਵਿੱਚ, ਉੱਥੇ ਜਾ ਵੜਿਆ।
ਮਰਹੱਟੇ ਡੇਰਾ ਆਏ ਦਿੱਲੀ ਕਰਾ,
ਮਰਹੱਟਿਆਂ ਨੇ ਮਰਾਠੀਆਂ ਨੇ ਆ ਕੇ ਦਿੱਲੀ ਡੇਰਾ ਕਰ ਲਿਆ, ਵਿੱਚੇ ਗਾਜੀ ਦੀਨ ਮੁਗਲ, ਇਸ ਤਰ੍ਹਾਂ ਇੱਥੇ ਆ ਕੇ ਸਰਦਾਰੀ ਕਰਨ ਲੱਗ ਪਏ।
ਦੋਹਰਾ ਮਲਾਰ ਰਾਗੋ ਦੋਏ ਉਸ ਦੀਏ,
ਸਿੱਧੀਏ ਇਹ ਇੱਕ ਮਲਾਰ ਰਾਓ ਸੀ, ਇੱਕ ਰਾਗੋ ਰਾਏ ਸੀ, ਇਹ ਬੜੇ ਮਰਾਠੀ ਸਨ।
ਉਹ ਤੁੱਕੋ ਹੁਲਕਰ ਧੋਏ,
ਇੱਕ ਤੁੱਕੋ ਦੇ ਹੁਲਕਰ, ਇਹ ਵੀ ਮਰਾਠੀ ਬੜੇ ਸੂਰਬੀਰ ਕਹਾਉਂਦੇ ਸਨ।
ਆਏ ਦਿੱਲੀ ਬਹੁ ਦਿਨ ਰਹੇ,
ਇੱਥੇ ਆ ਕੇ ਦਿੱਲੀ ਦੇ ਵਿੱਚ ਕਾਫੀ ਸਮਾਂ ਹੀ ਰਹੇ।
ਆਗੇ ਚੜੇ ਨਾ ਕੋਏ,
ਆਗੇ ਨਹੀਂ ਚੜਦੇ, ਪੰਜਾਬ ਵੱਲ ਨੂੰ ਨਹੀਂ ਚੜਦੇ, ਕਿਉਂਕਿ ਪਤਾ ਅਹਿਮਦ ਸ਼ਾਹ ਨੇ ਇੱਥੇ ਕਬਜ਼ਾ ਕੀਤਾ ਹੋਇਆ, ਇੱਕ ਦੇ ਡਰ ਦੇ ਉੱਧਰੋਂ ਨਹੀਂ ਚੜਦੇ। ਇੱਕ ਇਹਨਾਂ ਨੂੰ ਪਤਾ ਵੀ ਸਿੰਘਾਂ ਨਾਲ ਜ਼ੋਰ ਨਹੀਂ ਕੋਈ ਚੱਲਣਾ, ਇੱਥੇ ਵੀ ਕਹਿੰਦੇ ਪੰਜਾਬ ਵਿੱਚ ਬੜੀ ਜਿਹੜੀ ਫੌਜ ਕੱਟੜ ਹੈ, ਇਸ ਤਰ੍ਹਾਂ ਉਹ ਦਿੱਲੀ ਵਿੱਚ ਰਾਜ ਤੇ ਕਰਨ ਲੱਗੇ, ਪਰ ਗਾਂ ਨਾ ਚੜੇ।
ਚੋ ਪਈ ਆਕੇ ਗਿਲਜਨ ਤੇਵੈ ਪੀ ਜਰੇ।
ਅੱਗੋਂ ਆਉਣ ਤੋਂ ਡਰਦੇ ਗਿਲਜੇ ਪਠਾਣਾ ਤੋਂ, ਅਹਿਮਦ ਸ਼ਾਹ ਅਬਦਾਲੀ ਤੋਂ,
ਆਕੇ ਡੇਰੋ ਸੋਨਹਿ ਕਰੇ।
ਇਸੇ ਕਰਕੇ ਦਿੱਲੀ ਤੋਂ ਗਾਂ ਦੇ ਡੇਰਾ ਕਰਦੇ ਨੀ, ਮੱਲ ਮਾਰਦੇ ਨਹੀਂ। ਇਸ ਤਰ੍ਹਾਂ ਬੀਤਦਿਆਂ ਬੀਤਦਿਆਂ ਇਸ ਤਰੀਕੇ ਦੇ ਨਾਲ ਸਾਲ ਬੀਤ ਗਿਆ।
ਦੀਨਾ ਬੇਗ ਕੋ ਸੁਣੋ ਹਵਾਲ।
ਇਧਰੋਂ ਕਵੀ ਜੀ ਦੱਸ ਰਹੇ, ਜੋ ਦੀਨਾ ਬੇਗ ਮੁਗਲਾਂ ਦਾ ਸੂਬੇਦਾਰ ਸੀ, ਜਲੰਧਰੀ ਸੂਬੇਦਾਰ, ਜਿਹੜਾ ਦੀਵਾਨ ਕੌੜਾ ਮੱਲ ਜੀ ਨਾਲ ਆ ਰਾਮ ਰੋਣੀ ਰਾਮਗੜ੍ਹ ਅੰਮ੍ਰਿਤਸਰ ਸਾਹਿਬ ਵਿਖੇ ਜੰਗ ਕਰਨ ਆਇਆ ਸੀ, ਉਹ ਦੀਨਾ ਬੇਗ ਦਾ ਹਵਾਲ ਸੁਣੋ। ਜਦੋਂ ਮਰਾਠਿਆਂ ਨੇ ਕਬਜ਼ਾ ਕਰ ਲਿਆ ਉੱਧਰ, ਅਤੇ ਪੰਜਾਬ 'ਚ ਪਠਾਣਾ ਨੇ ਕਰ ਲਿਆ, ਅਹਿਮਦ ਸ਼ਾਹ ਹੋਣਾ ਨੇ, ਇਹਦਾ ਜੋ ਬੁਰਾ ਹਾਲ ਹੋਇਆ ਉਹਦਾ ਹਵਾਲਾ ਸੁਣੋ। ਉਹ ਕਥਾ ਜੀ ਆਪ ਜੀ ਕੱਲ੍ਹ ਦੇ ਦੀਵਾਨੇ ਵਿੱਚ ਸਰਵਣ ਕਰਨਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਆ ਰਿਹਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਆਗੇ ਡੇਰੋ ਸੋਨਹਿ ਕਰੇ, ਇਹ ਬਿਦ ਬੀਤਤ ਪਇਓ ਸੋ ਸਾਲ, ਦੀਨਾ ਬੇਗ ਕੋ ਸੁਣੋ ਹਵਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਬੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਹੈ ਬਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰਪਾਰ ਉਤਾਰਨ ਹਾਰ, ਕਥਾ ਲਤਾ ਪ੍ਰਤ ਹੋਤ ਹੈ, ਸੁਣੋ ਸੁਸਿੰਘ ਸਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।